ਤੁਮਰੀ ਮਹਿਮਾ ਅਪਰੇ ਅਪਾਰਾ ਜਾਂ ਕਾਲ ਨਿਰਮਾ ਤੈਨੂੰ ਪਾਰਾ ਦੇਰ ਦੇਰ ਰਾਜਨ ਤੇ ਰਾਜਾ ਦੀਨ ਦਿਆਲ ਗਰੀਬ ਨਿਵਾਜ ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮਨਾ ਸਗਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰ ਸੋ ਕਹੋ ਤਲ ਗੁਰੂ ਸੇਵੀ ਆਏ ਅਹਿਨਿਸ ਸਹਿਜ ਸੁਭਾ ਦਰਸ਼ਨ ਕਰ ਸਿਆ ਗੁਰੂ ਕੈ ਜਨਮ ਮਰਨ ਦੁਖ ਜਾ ਦਰਸ਼ਨ ਕਰ ਸਿਆ ਗੁਰੂ ਕੈ ਜਨਮ ਮਰਨ ਦੁਖ ਜਾ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ ਤੀਜਾ ਉਤੁੱਲ ਕਿਉਂ ਤੁਲਿਆ ਜਾਏ ਦੂਜਾ ਹੋਏ ਤਾਂ ਸੋਜੀ ਪਾਏ ਤਿਸੇ ਦੂਜਾ ਨਾਹੀਂ ਕੋਏ ਤੇਜੀ ਕੀਮਤ ਕਿੱਕੂ ਹੋਏ ਗੁਰ ਪ੍ਰਸਾਦ ਵਥੈ ਮਨ ਆਏ ਤਾਕੋ ਜਾਣੈ ਤੁਦਾ ਜਾਏ ਰਹਾ ਆਪ ਸਰਾਪ ਕਸਵੱਟੀ ਲਾਏ ਆਪੇ ਪਰਖੇ ਆਪ ਚਲਾਏ ਆਪੇ ਤੋਲੇ ਪੂਰਾ ਹੋਏ ਆਪੇ ਜਾਣੈ ਇੱਕੋ ਸੋਏ ਮਾਇਆ ਕਾ ਰੂਪ ਸਭ ਤਿਸੇ ਹੋਏ ਜਿਸਨੂੰ ਮੇਲੇ ਸੋ ਨਿਰਮਲ ਹੋਏ ਜਿਸਨੂੰ ਲਾਏ ਲਗੈ ਤਿਸ ਆਏ ਸਭ ਸੱਚ ਦਿਖਾਲੇ ਤਾਂ ਸੱਚ ਸਮਾਏ ਆਪੇ ਲਿਵ ਧਾਤ ਹੈ ਆਪੇ ਆਪ ਬੁਲਾਏ ਆਪੇ ਜਾਪੇ ਆਪੇ ਸਤਿਗੁਰ ਸਬਦ ਹੈ ਆਪੇ ਨਾਨਕ ਆਖ ਸੁਣਾਏ ਆਪੇ ਫਿਲਾਵਲ ਮਹੱਲਾ ਤੀਜਾ ਉਤੁੱਲ ਕਿਉਂ ਤੁਲਿਆ ਜਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸੱਜ ਸੰਤ ਜੀਓ ਆਪ ਸਰਬੱਤ ਸੰਗਤਾਂ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਬੈਠ ਕਰਕੇ ਰਾਗੀ ਸਿੰਘ ਸਾਹਿਬਾਨਾਂ ਦੀ ਰਚਨਾ ਤੋਂ ਰਸ ਭਿੰਨਾ ਕੀਰਤਨ ਅੰਮ੍ਰਿਤ ਗੁਰਬਾਣੀ ਦਾ ਸੁਣ ਰਹੇ ਸੀ। ਸਤਿਗੁਰੂ ਜੀ ਦੀ ਬਾਣੀ ਦਾ ਲਾਹਾ ਤਿੰਨ ਤਰੀਕਿਆਂ ਦੇ ਨਾਲ ਸਿੱਖ ਜਗਤ ਵਿੱਚ ਲਿਆ ਜਾਂਦਾ ਹੈ। ਪਹਿਲਾ ਤਰੀਕਾ ਹੈ ਪਾਠ ਕਰਨ ਦਾ। ਪਾਠ ਕਰਨ ਵਾਲਾ ਪਾਠ ਬੋਧ ਹਾਸਲ ਕਰਕੇ ਫਿਰ ਪਾਠ ਕਰੇ, ਉਹਦਾ ਪਾਠ ਕੀਤਾ ਹੋਇਆ ਪਾਠਕ ਦਾ ਸਫਲਾ ਹੈ। ਪਾਠ ਕਰਨ ਦੇ ਨਾਲ ਮਹਾਨ ਪੁੰਨ ਪੈਦਾ ਹੁੰਦੇ ਹਨ। ਅਤੇ ਦੂਸਰਾ ਤਰੀਕਾ ਹੈ ਕੀਰਤਨ, ਜਿਹਦੇ ਵਿੱਚ ਸੰਗੀਤ ਕਲਾ ਸੁਮਿਲਤ ਹੋ ਕਰਕੇ ਸ਼ਬਦਾਂ ਨੂੰ ਗੁਰਬਾਣੀ ਦੇ ਅੰਮ੍ਰਿਤ ਨੂੰ ਸੋਨੇ ਦੀ ਕਟੋਰੀ ਵਿੱਚ ਪਾ ਕੇ ਪੀਣ ਦਾ ਭਾਵ, ਰਾਗ ਸੋਨੇ ਦਾ ਭਾਂਡਾ ਹੈ। ਜੇ ਕੋਈ ਸੋਨੇ ਦੇ ਭਾਂਡੇ ਵਿੱਚ ਜ਼ਹਿਰ ਪਾ ਕੇ ਪੀ ਲਵੇ ਤਾਂ ਮਰ ਜਾਏਗਾ, ਮੌਤ ਹੋ ਜਾਏਗੀ ਉਸਦੀ। ਜੇ ਸੋਨੇ ਦੇ ਭਾਂਡੇ 'ਚ ਅੰਮ੍ਰਿਤ ਪੀ ਲਵੇ ਤਾਂ ਅੰਮ੍ਰਿਤ ਅਮਰ ਹੋ ਜਾਂਦਾ। ਉਹੀ ਸੰਗੀਤ ਹੈ ਜੋ ਵਿਸ਼ੇ ਰਸ ਦੇ ਗਾਣੇ ਉਹਨਾਂ ਸੰਗੀਤ ਕਲਾ ਦੇ ਨਾਲ ਗਾਏ ਜਾਣ ਤਾਂ ਉਹ ਜ਼ਹਿਰ ਪੀਣ ਦੇ ਸਮਾਨ ਹਨ। ਉਹਦੇ ਵਿੱਚ ਹੀ ਸਾਰ ਸੰਗੀਤ ਸਤਿਗੁਰੂ ਦੀ ਉਸਤਤ ਹੋਵੇ, ਵਾਹਿਗੁਰੂ ਦੀ ਸਿਫਤ ਸਲਾਹ ਹੋਵੇ, ਇਹ ਸਾਰ ਸੰਗੀਤ ਅੰਮ੍ਰਿਤ ਹੈ। ਅਤੇ ਤੀਸਰਾ ਤਰੀਕਾ ਹੈ ਸਾਡੇ ਕੋਲ ਸਿੱਖ ਜਗਤ ਵਿੱਚ ਗੁਰਬਾਣੀ ਦੀ ਕਥਾ, ਗੁਰਬਾਣੀ ਤੋਂ ਕਥਾ ਰੂਪ ਵਿੱਚ ਲਾਹਾ ਲੈਣ। ਪਾਠ ਔਰ ਕੀਰਤਨ ਦੋਨਾਂ ਦੇ ਵਿੱਚ ਅਰਥ ਦੀ ਸਮਝ ਨਹੀਂ ਆ ਸਕਦੀ। ਕਥਾ ਵਿੱਚ ਅਰਥ ਦੀ ਸਮਝ ਆਉਂਦੀ ਹੈ, ਇਸ ਲਈ ਕਥਾ ਦਾ ਮਹਾਤਮ ਪਾਠ ਨਾਲੋਂ ਕੀਰਤਨ ਦਾ ਮਹਾਤਮ ਜ਼ਿਆਦਾ ਹੈ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਪਾਠ ਨੂੰ ਨਹੀਂ ਕਿਹਾ ਵੀ ਕਲਯੁਗ ਮੈਂ ਪਾਠ ਪ੍ਰਧਾਨਾ, ਕਲਯੁਗ ਮੈਂ ਕੀਰਤਨ ਪ੍ਰਧਾਨਾ ਪ੍ਰਧਾਨ ਹੈ। ਤੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਕਰਾਉਣ ਲਈ ਸਭ ਤੋਂ ਉੱਤਮ ਹਰ ਕੀ ਕਥਾ। ਇਹ ਤੀਸਰਾ ਤਰੀਕਾ ਹੈ ਸਿੱਖ ਜਗਤ ਦਾ, ਜਿਹਦੇ ਨਾਲ ਅਰਥ ਦਾ ਬੋਧ, ਜਿਹਨੂੰ ਅਰਥ ਦਾ ਬੋਧ ਨਹੀਂ ਹੋਏਗਾ ਉਹ ਕਥਾ ਕਰਨ ਦਾ ਅਧਿਕਾਰੀ ਨਹੀਂ, ਜਿਹਨੂੰ ਪਾਠ ਦਾ ਬੋਧ ਨਹੀਂ ਉਹਨੂੰ ਪਾਠ ਕਰਨ ਦਾ ਕੋਈ ਅਧਿਕਾਰ ਨਹੀਂ, ਜਿਹਨੂੰ ਰਾਗ ਦਾ ਬੋਧ ਨਹੀਂ ਕੀਰਤਨ ਦਾ ਬੋਧ ਨਹੀਂ ਸੰਗੀਤ ਦਾ ਉਹਨੂੰ ਕੀਰਤਨ ਦਾ ਅਧਿਕਾਰ ਨਹੀਂ। ਤੇ ਜਿਵੇਂ ਪਾਠ ਦੇ ਬੋਧ ਵਾਲੇ ਨੂੰ ਹੀ ਪਾਠਕ ਕਿਹਾ ਜਾਂਦਾ ਹੈ, ਸੰਗੀਤ ਕਲਾ ਦੇ ਮਹਾਰ ਰਾਗ ਵੇਤਿਆਂ ਨੂੰ ਹੀ ਰਾਗੀ ਕਿਹਾ ਜਾਂਦਾ ਹੈ, ਤੇ ਅਰਥਾਂ ਦੇ ਜਾਣੂ ਹੋਣਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕਿਤਨੀ ਬਖਸ਼ਿਸ਼ ਕੀਤੀ ਹੈ। ਉਹਨਾਂ ਦੇ ਅੰਮ੍ਰਿਤ ਵਚਨਾਂ ਵਿੱਚ ਜਿਹੜਾ ਇਹ ਵਚਨ ਆਇਆ ਪ੍ਰਗਟ, ਇਹ ਹੈ ਹਮਾਰੀ ਕਾਂਸੀ, ਜਿਹੜਾ ਵਚਨ ਇਹ ਕਹਿ ਪੜਾ ਪੜਾ ਇਹਾ ਢੋਰ ਮਤ ਰਾਸੀ, ਬੈਲ ਬੁੱਧੀ ਵਾਲੇ ਪੜਨਗੇ। ਸਤਿਗੁਰੂ ਦਾ ਸਾਹ ਸਮਝੀ ਇਹ ਵਚਨ ਪ੍ਰਤੱਖ ਹੈ, ਬਿਲਕੁਲ ਲਿਖਣ ਸਾਰ ਜਿੱਥੇ ਕਲਮਾਂ ਕਰਕੇ ਛੱਟੀਆਂ, ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਚਨਾ ਹੋਈ, ਹਰ ਰੋਜ਼ ਸਤਿਗੁਰੂ ਕਥਾ ਕਰਦੇ, ਬਾਣੀ ਦਾ ਉਚਾਰਨ ਕਰਦੇ, ਫਿਰ ਉਹਦੀ ਕਥਾ ਕਰਦੇ ਸਤਿਗੁਰੂ ਆਪ। 48 ਸਿੰਘਾਂ ਨੂੰ ਸਤਿਗੁਰੂ ਮਹਾਰਾਜ ਨੇ ਅਰਥਬੋਧ ਕਰਾਇਆ, ਭਾਈ ਮਨੀ ਸਿੰਘ ਲਿਖਾਰੀ ਸਨ, ਬਾਬਾ ਦੀਪ ਸਿੰਘ ਜੀ ਉਸ ਵੇਲੇ ਉਹਨਾਂ ਸਰੋਤਿਆਂ ਦੇ ਵਿੱਚ ਮੁੱਖ ਸਰੋਤਿਆਂ ਦੇ ਵਿੱਚ ਸਨ, ਤੇ ਉਸ ਥਾਂ ਤੇ ਜਿੱਥੇ ਕਲਮਾਂ ਘੜਕੇ ਘੜ ਕੇ ਛੁੱਟੀਆਂ, ਲਿਖਣ ਸਾਰ ਸਰ ਸਰੋਵਰੋਂ ਬਣਿਆ, ਬਚਦੀ ਸਿਆਹੀ ਉੱਥੇ ਡੋਲੀ, ਸਤਿਗੁਰੂ ਨੇ ਵਰ ਦਿੱਤਾ ਜਿਹਦੇ ਅੱਖਰ ਨਹੀਂ ਚੱਲਦੇ ਉਹ ਇੱਥੇ 35 ਅੱਖਰ ਧਰਤੀ ਦੇ ਉੱਤੇ ਉਹ ਆਪਣੀ ਉਂਗਲ ਨੂੰ ਕਲਮ ਬਣਾ ਕੇ ਸਾਹ ਜੀ 35 ਲਿਖੇ। ਜਿਹਨੂੰ ਵਿੱਦਿਆ ਨਾ ਆਉਂਦੀ ਹੋਵੇ ਉਹ ਵਿੱਦਿਆ ਪ੍ਰਚਲਿਤ ਹੋ ਜਾਂਦੀ ਹੈ, ਇਹ ਸਤਿਗੁਰੂ ਦੀ ਪ੍ਰਤੱਖ ਕਲਾ ਸਾਹਿਬ ਸਿੰਘ ਜੀ, ਜਿਹੜੀ ਸੈਂਕੜਿਆਂ ਦੀ ਅਜਮਾਈ ਆ ਉਹਨਾਂ ਵਿੱਚੋਂ ਇੱਕ ਮੈਂ ਤੁਹਾਡੇ ਸਾਹਮਣੇ ਬੈਠਾ, ਮੇਰਾ ਦਿਲ ਟੁੱਟ ਗਿਆ ਸੀ ਵੀ ਮੇਰੇ ਤੋਂ ਅੱਖਰ ਚੱਲਣੇ ਨਹੀਂ ਹੈ। ਮੈਨੂੰ ਇੱਕ ਸਾਹ ਸਿੰਘ ਜੀ ਦਮਦਮੇ ਸਾਹਿਬ ਹੀ ਪੜ੍ਹਿਆ ਹੋਇਆ ਰਾਗੀ ਸਿੰਘ, ਉਹਦੀਆਂ 3 ਸੰਥਿਆ ਹੋਈਆਂ ਸੀ ਉੱਥੇ, ਮੈਨੂੰ ਕਹਿਣ ਲੱਗਾ ਭਾਈ ਸਾਹਿਬ ਉਦਾਸ ਨਾ ਹੋ, ਜੇ ਅੱਖਰ ਨਹੀਂ ਚੱਲਦੇ ਨਾ 35 ਲਿਖਦੇ ਇੱਥੇ। ਮੈਨੂੰ ਕੋਲ ਬੈਠ ਕੇ ਉਹਨੇ 35 ਸਾਹ ਸਿੰਘ ਜੀ ਲਿਖਾਈ, ਲਿਖਣ ਸਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਹ ਸਿੰਘ ਜੀ ਮੇਰੇ ਵਰਗੇ ਪਸ਼ੂ ਵਿਰਤੀ ਵਾਲੇ ਬੰਦੇ 'ਤੇ ਵੀ ਇਹ ਕਿਰਪਾ ਕਰ ਦਿੱਤੀ ਕਿ ਅੱਜ ਤੁਹਾਡੇ ਵਿਚਕਾਰ ਬਹਿ ਕੇ ਸਤਿਗੁਰੂ ਦੀ ਬਾਣੀ ਦੇ ਸਾਹ ਸਿੰਘ ਜੀ ਅੱਖਰ ਜਿਹੜੇ ਕੁਝ ਮਹਾਂਪੁਰਸ਼ਾਂ ਵੱਲੋਂ ਉਪਦੇਸ਼ ਮਿਲੇ ਆ ਉਹ ਅੱਖਰਾਂ ਨੂੰ ਸਾਹ ਸਿੰਘ ਜੀ ਲੈ ਕੇ ਟਕਸਾਲੀ ਅੱਖਰਾਂ ਨੂੰ ਮੈਂ ਤੁਹਾਡੇ ਦਰਸ਼ਨ ਕਰ ਰਿਹਾ। ਇਹ ਕਲਗੀਧਰ ਪਾਤਸ਼ਾਹ ਦੀ ਜੇ ਉੱਥੇ ਲਿਖਣ ਸਰ ਬਖਸ਼ਿਆਂ ਨਾ ਕੀਤੀਆਂ ਹੁੰਦੀਆਂ ਤਾਂ ਦਾਸ ਤੁਹਾਡੇ ਸਾਹਮਣੇ ਅਤੇ ਸਾਹ ਸਿੰਘ ਜੀ ਕਥਾ ਨਾ ਕਰਦਾ। ਗੁਰੂ ਦੀ ਕਿਰਪਾ ਜਾਣਨੀ ਚਾਹੀਏ। ਮੈਂ ਹਮੇਸ਼ਾ ਗੁਰੂ ਦੀ ਬਖਸ਼ਿਸ਼ 'ਤੇ ਵਿਸ਼ਵਾਸ ਰੱਖਦਾ, ਆਪਣੇ ਪੜ੍ਹੇ ਅੱਖਰਾਂ 'ਤੇ ਨਹੀਂ। ਮਹਾਂਪੁਰਖਾਂ ਦੀ ਆਸ਼ੀਰਵਾਦ ਜਿਹੜੀ ਹੋਈ ਉਹਨਾਂ 'ਤੇ ਸਾਹ ਸਿੰਘ ਜੀ, ਮੈਂ ਉਹਨਾਂ ਦੇ ਬ੍ਰਹਮ ਗਿਆਨੀਆਂ ਦੇ ਵਚਨਾਂ ਨੂੰ ਲੈ ਕੇ ਕਿ ਜਿਹੜਾ ਵਚਨ ਜੋ ਕੀਤਾ ਸੀ ਉਹ ਸਾਹ ਸਿੰਘ ਜੀ ਪੂਰਾ ਹੋਇਆ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ। ਆਓ, ਕਥਾ ਕੋਈ ਸਿਆਣੇ ਬਣਨ ਦੀ ਪ੍ਰਦਰਸ਼ਨੀ ਨਹੀਂ ਕਿ ਲੋਕ ਕਹਿਣ ਜੀ ਬੜਾ ਵਿਦਵਾਨ ਹੈ। ਵਿਦਵਾਨ ਕਾਹਦਾ ਸਾਹ ਸਿੰਘ ਜੀ, ਜੇ ਹੰਕਾਰ ਉਹਨੂੰ ਭਾਵੇਂ ਕਥਾ ਦੇ ਹੋ ਗਿਆ, ਬਿਮਾਰੀ ਤਾਂ ਬਿਮਾਰੀ ਹੋਈ ਹੈ, ਕਿਸੇ ਢੰਗ ਨਾਲ ਲੱਗ। ਜੇ ਕਥਾ ਕਰਨ ਦਾ ਹੀ ਹੰਕਾਰ ਹੋ ਗਿਆ, ਬਿਮਾਰੀ ਤਾਂ ਫਿਰ ਵੀ ਲੱਗ। ਜੇ ਜਾਣੇ ਹੋ ਕਥਨੀ ਕਰਤਾ ਵਿਆਪਾਰੀ ਵਸਦਾ ਜੋ ਫਿਰਤਾ। ਮਹਾਰਾਜ ਕਹਿੰਦੇ ਸਾਧ ਸੰਗ ਜੇ ਹੋਮੇ ਮਾਰੀ ਨਾਨਕ ਤਾਪੂ ਮਿਲੇ ਬੁਰਾਈ। ਵਾਹਿਗੁਰੂ ਤਾਂ ਭਾਈ ਗਰੀਬ ਹਿਰਦੇ, ਗਰੀਬ ਤੋਂ ਭਾਵ ਨਿਮਰਤਾ, ਨਿਮਰਤਾ ਵਾਲੀ ਹਿਰਦਿਆਂ ਵਾਲੇ ਸਾਹ ਸਿੰਘ ਜੀ ਮਿਲਦਾ। ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ। ਆਓ ਮਨ ਵਿਰਤੀਆਂ ਇਕਾਗਰ ਕਰੋ। ਚੱਲਦੀ ਹੋਈ ਲੜੀ ਵਾਰ ਸਤਿਗੁਰੂ ਸੱਚੇ ਪਾਤਸ਼ਾਹ ਦੀ ਅੰਮ੍ਰਿਤ ਕਥਾ, ਇਹ 5ਵੀਂ ਕਥਾ ਸਾਹ ਸਿੰਘ ਜੀ ਜਥੇ ਵਿੱਚ ਚੱਲ ਰਹੀ ਹੈ। ਜਦੋਂ ਉੱਥੇ ਅਸਥਾਨ 'ਤੇ ਹੋਈ ਜਾਏ ਉਦੋਂ ਸਾਹ ਸਿੰਘ ਜੀ ਫਿਰ ਇੱਕ ਥਾਂ 'ਤੇ ਹੋ ਜਾਂਦੀ ਹੈ। ਜਦੋਂ ਸਾਡਾ ਜਥਾ ਦੋਵਾਂ ਥਾਂ 'ਤੇ ਵੰਡਿਆ ਜਾਏ ਉਹ ਕਥਾ ਦੀਆਂ 2 ਸ਼ਾਖਾ ਹੋ ਜਾਂਦੀਆਂ ਨੇ। ਫਿਰ ਅਸਥਾਨ 'ਤੇ ਨਿਰੰਤਰ ਚੱਲ ਰਹੀ ਹੈ ਲੜੀਵਾਰ ਕਥਾ। ਜਦੋਂ ਮੈਂ ਬਾਹਰ ਆ ਜਾਂਦਾ ਮੈਂ ਵੀ ਉਸੇ ਲੜੀਵਾਰ ਨੂੰ ਹੀ ਕਰਦਾ। ਫਿਰ ਅਸੀਂ ਫੋਨ 'ਤੇ ਆਪਸ ਵਿੱਚ ਹੀ ਮੇਲ ਕਰ ਲੈਂਦੇ ਹਾਂ ਵੀ ਭਾਈ ਤੂੰ ਅੱਗੇ ਹੈ ਕਿ ਮੈਂ ਅੱਗੇ ਹਾਂ। ਜਿਹੜਾ ਅੱਗੇ ਹੁੰਦਾ ਉਹ ਪਿਛਲੇ ਨੂੰ ਥੋੜ੍ਹਾ ਜਿਹਾ ਨਾਲ ਲਾ ਲੈਂਦਾ, ਪਿਛਲਾ ਹਿੰਮਤ ਨਾਲ ਅੱਗੇ ਆ ਜਾਂਦਾ। ਜਿਹੜੇ ਸਾਡੇ ਜਥੇ ਦੇ ਗਿਆਨੀ ਸਿੰਘ ਉੱਥੇ ਪਿੱਛੇ ਨੇ ਨਾ ਦੋ, ਉਹ ਸਾਧ ਸਿੰਘ ਜੀ ਕਥਾ ਉੱਥੇ ਕਰਦੇ ਆ ਲੜੀਵਾਰ, ਸੰਗਤਾਂ ਸੁਣਦੀਆਂ, ਵਿਦਿਆਰਥੀ ਪੜ੍ਹਦੇ। ਅਸੀਂ ਬਾਹਰ ਜਿਹੜੇ ਆਏ ਹੋਏ ਹਾਂ ਜਥੇ ਦਾ ਹਿੱਸਾ, ਅਸੀਂ ਵੀ ਆਪਣਾ ਵਿਊ ਦਾ, ਤਾਂ ਕਿ ਕਥਾ ਦਾ ਨਾਂ ਦਾ ਕਿਸੇ ਦਾ ਵੀ ਨਾ ਪਵੇ, ਨਾ ਸਾਡਾ ਨਾ ਉਹਨਾਂ ਦਾ। ਇਹ ਜੁਗਤੀ ਰੱਖੀ ਵੀ ਹੈ ਆਪਣੇ ਹੀ ਨਿਤਨੇਮ ਜਥੇ ਦਾ, ਪਰ ਇਹਦੇ ਚ ਸਾਧ ਸਿੰਘ ਜੀ ਜਿੰਨੇ ਤੁਸੀਂ ਪ੍ਰੇਮੀ ਸ਼ਾਮਿਲ ਹੁੰਦੇ ਹੋ, ਮੇਰੇ ਵੀ ਧੰਨ ਭਾਗ ਨੇ ਤੁਹਾਡੇ ਦਰਸ਼ਨ ਕਰਕੇ। ਸਤਿਗੁਰੂ ਦੀ ਆਪਣੀ ਅੰਮ੍ਰਿਤਮਈ ਬਾਣੀ ਦੀ ਇਹ ਖੇਡ ਸਤਿਗੁਰੂ ਨੇ ਜੋ ਰਚਾਈ ਹੈ, ਜਿਵੇਂ ਅੰਨੇ ਨੂੰ ਸਾਧ ਸਿੰਘ ਜੀ ਤਰਸ ਕਰਕੇ ਨਾ ਉਹਨੂੰ ਕੋਈ ਸੋਟੀ ਦੇ ਦੇਵੇ ਵੀ ਅੰਨੇ ਆ ਤੂੰ ਕਿਵੇਂ ਤੁਰੇਗਾ, ਤੇਰੇ ਤਾਂ ਅੱਖਾਂ ਨਹੀਂ ਹਨ, ਉਹ ਫਿਰ ਸਾਧ ਸਿੰਘ ਜੀ ਸੋਟੀ ਦੇ ਸਹਾਰੇ ਹੌਲੀ ਹੌਲੀ ਟੋਹ ਟੋਹ ਕੇ ਤੁਰਦਾ। ਇਸੇ ਤਰ੍ਹਾਂ ਸਾਧ ਸਿੰਘ ਜੀ ਮੈਂ ਤਾਂ ਇਹੀ ਸਮਝਿਆ ਵੀ ਜਿਉਂ ਅੰਧਲੇ ਹੱਥ ਟੋਹਣੀ ਹਰ ਨਾਮ ਹਮਾਰਾ, ਵੀ ਮੈਨੂੰ ਅੰਨੇ ਨੂੰ ਮਹਾਂਪੁਰਸ਼ਾਂ ਨੇ ਟੋਹਣੀ ਫੜਾ ਦਿੱਤੀ ਵੀ ਲੈ ਭਾਈ ਟੋਹ ਟੋਹ ਕੇ ਤੁਰੀ ਚੱਲੀ। ਇਹ ਮੈਂ ਕਥਾ ਦਾ ਸਹਾਰਾ ਰੱਖਿਆ ਜੀਵਨ ਵਿੱਚ, ਸਾਧ ਸਿੰਘ ਜੀ ਕੋਈ ਲੋਕਾਂ ਨੂੰ ਸੁਣਾਉਣ ਵਾਸਤੇ ਨਹੀਂ, ਮੈਂ ਤਾਂ ਆਪਣੀ ਮੂਰਖ ਨੂੰ ਸਮਝਾਉਣ ਵਾਸਤੇ ਸਾਧ ਸਿੰਘ ਜੀ। ਪਰ ਅਜੇ ਵੀ ਮਨ ਮੂਰਖ ਅਜੋ ਨਹੀਂ ਸਮਝਤ, ਸਿੱਖ ਦੇ ਹਾਰਿਓ ਨੀਤ ਸਮਝਿਆ ਅਜੇ ਵੀ ਨਹੀਂ ਹੈ ਮੂਰਖ। ਕਾਲੀ ਤੋਂ ਧੌਲੇ ਆ ਗਏ ਲੱਗੇ ਹੋਏ ਆ, ਕਦੇ ਤਾਂ ਗੁਰੂ ਕਿਰਪਾ ਕਰੂਗਾ ਹੀ ਭਾਈ, ਆਓ ਮਨ ਗਿਰਤੀਆਂ ਇਕਾਗਰ ਕਰੋ। ਬਿਲਾਵਲ ਰਾਗ ਹੈ ਉਚਾਰਨ ਕਰਨ ਵਾਲੇ ਤੀਸਰੇ ਗੁਰੂ ਨਾਨਕ ਗੁਰੂ ਅਮਰਦਾਸ ਮਹਾਰਾਜ 72 ਸਾਲ ਦੀ ਉਮਰ ਸਾਧ ਸਿੰਘ ਗਾਗਰ ਚੱਕੀ ਪਾਣੀ ਦੀ, ਜਿਹੜੀ ਉਮਰ ਵਿੱਚ ਲੋਕਾਂ ਦੇ ਬਜ਼ੁਰਗ ਮੰਜੀ 'ਤੇ ਬਹਿ ਕੇ ਆਰਾਮ ਕਰਦੇ ਹਨ, ਉਹ ਉਮਰ ਦੇ ਸਾਡੇ ਗੁਰੂ ਨੇ ਸੇਵਾ ਆਰੰਭ ਕੀਤੀ ਸਾਧ ਸਿੰਘ। ਕੋਈ ਬਹਾਨਾ ਨਾ ਬਣਾਵੇ, ਕੋਈ ਇਹ ਨਾ ਕਹੇ ਵੀ ਮੈਂ ਜੀ ਸਰੀਰ ਵੱਡਾ ਹੋ ਗਿਆ ਮੈਂ ਗੁਰਦੁਆਰੇ ਨਹੀਂ ਜਾ ਸਕਦਾ। ਮਹਾਰਾਜ ਨੇ ਕਿਹਾ ਵੀ ਬਿਰਧ ਅਵਸਥਾ ਦੇ ਵਿੱਚ ਵੀ ਸੇਵਾ ਕਰਕੇ ਗੁਰਤਾ ਗੱਦੀ ਦੇ ਮਾਲਕ ਬਣ ਕੇ ਵਿਖਾਇਆ, ਆਪਣੀ ਹੋਮੀ ਨੂੰ ਮੇਟ ਦਿੱਤਾ। 12 ਸਾਲ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਇਹ ਸਾਧ ਸਿੰਘ ਜੀ ਆਪਣੇ ਸਰੀਰ 'ਤੇ ਕਰਚ ਕੇ ਵਿਖਾਇਆ। 12 ਸਾਲ ਪਾਣੀ ਜਾਂ ਗਾਗਰਾਂ ਢੋਈਆਂ, ਨਾ ਦਿਨ ਦੇਖਿਆ ਨਾ ਰਾਤ ਦੇਖੀ, ਕੁੰਭਲ 'ਚ ਡਿੱਗ ਪਏ ਸਾਧ ਸਿੰਘ ਜੀ। ਬਿਰਧ ਸਰੀਰ ਹੈ, ਜਿੱਥੇ ਕੁੰਭਲ ਦੇ ਵਿੱਚ ਡਿੱਗੇ ਮਹਾਰਾਜ, ਉਹ ਖੜਕਾ ਹੋਇਆ, ਮੀਂਹ ਪੈਂਦਾ ਸੀ, ਝੱਖੜ ਝੁਲਦਾ, ਪੋਹ ਦੇ ਮਹੀਨੇ, ਲੋਕੀ ਰਜਾਈਆਂ 'ਚ ਮੂੰਹ ਲਗੋਈ ਪਏ ਹੈ, ਖੜਕਾ ਹੋਇਆ, ਜਲਾਹਾ ਕਹਿੰਦਾ ਚੋਰ ਆ ਗਿਆ ਕੋਈ। ਉਹ ਤਾਕੀ ਖੋਲ ਕੇ ਜਲਾਹੀ ਕਹਿੰਦੀ ਚੋਰ ਕਾਹਨੂੰ ਹੈ, ਇਹ ਤਾਂ ਅਮਰੂ ਨਥਾਵਾਂ ਤੁਰਿਆ ਫਿਰਦਾ, ਨਾ ਦਿਨੇ ਟੇਕ ਨਾ ਰਾਤ ਨੂੰ ਟੇਕ ਹੈ, ਨਥਾਵਾਂ ਸ਼ਬਦ ਕਹਿ ਦਿੱਤਾ ਸਾਧ ਸਿੰਘ। ਮਹਾਰਾਜ ਨੇ ਗਾਗਰ ਸੰਭਾਲੀ, ਇਹ ਲੋਕੀ ਨਹੀਂ ਕਿਸੇ ਦੇ ਕਸਰ ਛੱਡਦੇ ਸਾਧ ਸਿੰਘ ਜੀ। ਉੱਠ ਕੇ ਕਹਿੰਦੇ ਕਮਲੀਏ ਹੁਣ ਤਾਂ ਮੈਂ ਥਾਂ ਵਾਲਾ, ਬਸ ਐਂ ਕਮਲੀ ਸ਼ਬਦ ਨਿਕਲ ਗਿਆ, ਕਹਿੰਦੇ ਕਮਲੀਏ ਹੁਣ ਤਾਂ ਨਾ ਮੈਨੂੰ ਨਥਾਵਾਂ ਕਹਿ, ਨਥਾਵਾਂ ਤਾਂ ਮੈਂ ਉਦੋਂ ਸੀ ਜਦੋਂ ਮੈਨੂੰ ਗੁਰੂ ਅੰਗਦ ਸਾਹਿਬ ਨਹੀਂ ਸੀ ਮਿਲੇ, ਹੁਣ ਤਾਂ ਮੈਂ ਥਾਂ ਵਾਲਾ, ਆਪਣੀ ਥਾਂ 'ਤੇ ਮਾਣ ਕੀਤਾ ਵੀ ਮੈਂ ਗੁਰੂ ਵਾਲਾ ਹੁਣ। ਇੰਨਾ ਵਚਨ ਕਹਿਣ ਦੀ ਦੇਰ ਸੀ, ਜਲਾਹੀ ਦਾ ਜਦੇ ਦਿਮਾਗ ਹਿੱਲ ਗਿਆ। ਸਤਿਪੁਰਸ਼ਾਂ ਦੇ ਸਾਧ ਸਿੰਘ ਜੀ ਜਿਹੜੇ ਵਚਨ ਹੁੰਦੇ ਆ, ਭਾਈ ਰੁਮਾਲਾ ਪਾ ਦੇ ਕੋਲ, ਸਤਿਪੁਰਸ਼ਾਂ ਦੇ ਜਿਹੜੇ ਵਚਨ ਹੁੰਦੇ ਨੇ ਸਾਧ ਸਿੰਘ ਜੀ, ਇਹ ਵਿਅਰਥ ਨਹੀਂ ਜਾਇਆ ਕਰਦੇ। ਢੁੱਡੀ ਕੇ ਪਿੰਡ ਵਾਹਿਗੁਰੂ ਠੁੱਲੀ ਵਾਲ ਪਿੰਡ ਦੇ ਵਿੱਚ ਜਥਾ ਗਿਆ ਵਾ, ਉੱਥੇ ਮਹਾਂਪੁਰਸ਼ ਕਥਾ ਕਰਕੇ ਨਾ ਸੰਤਾਂ ਦਾ ਸੁਭਾਅ ਸੀ ਤਾਬਿਆ ਹੀ ਬੈਠੇ ਰਹਿਣਾ। ਕਈ ਵਾਰ ਤਾਂ ਐਸਾ ਹੋਇਆ ਵੀ ਸਵੇਰ ਦੀ ਕਥਾ ਕਰਕੇ ਮਹਾਂਪੁਰਸ਼ ਵਿਦਿਆਰਥੀ ਪੋਥੀਆਂ ਲੈ ਕੇ ਤੁਰ ਜਾਂਦੇ, ਮਹਾਂਪੁਰਸ਼ ਉੱਥੇ ਬਾਣੀ ਪੜ੍ਹਨ ਲੱਗ ਜਾਂਦੇ, 2 ਘੰਟੇ 3 ਘੰਟੇ 4 ਘੰਟੇ ਰਸ ਲੈ ਕੇ ਬਾਣੀ ਪੜ੍ਹਦੇ, ਇੱਕ ਇੱਕ ਤੁੱਕ ਨੂੰ ਕਈ ਕਈ ਵਾਰ ਪੜ੍ਹਦੇ, ਜਿਹੜੀ ਤੁੱਕ ਬਹੁਤ ਹੀ ਪਿਆਰੀ ਉੱਥੇ ਮਨ ਟਿਕ ਜਾਣਾ, ਫਿਰ ਕਈ ਵਾਰ ਪੜ੍ਹੀ ਜਾਂਦੀ ਉਹ ਤੁੱਕ, ਫਿਰ ਉਹਨੂੰ ਤੁੱਕ ਨੂੰ ਦੇਖਣਾ ਵੀ ਇਹ ਕਿਹੜੇ ਪ੍ਰਕਾਰ ਨਾਲ ਮਿਲਦੀ ਹੈ, ਕੰਠ ਕਰਕੇ ਫਿਰ ਉਹ ਖਜ਼ਾਨੇ ਪਾਈ ਜਾਣੇ। ਤੁਸੀਂ ਦੁਨੀਆਂ ਭਰ ਦੇ ਗਿਆਨੀਆਂ ਦੀਆਂ ਕਥਾ ਸੁਣ ਲਓ, ਮਹਾਂਪੁਰਸ਼ਾਂ ਦੀਆਂ ਟੇਪਾਂ ਸੁਣ ਲਓ, ਕਥਾ ਵਿੱਚ ਬਹੁਤੇ ਪ੍ਰਮਾਣ ਗੁਰਬਾਣੀ ਦੇ ਦੇਣਗੇ, ਇੰਨੇ ਪ੍ਰਮਾਣ ਕੋਈ ਨਹੀਂ ਗੁਰਬਾਣੀ ਦੇ ਗਿਆਨੀ ਦਿੰਦਾ ਜਿੰਨੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਦਿੱਤੇ ਹੋਏ। ਉਹ ਸਾਧ ਸਿੰਘ ਜੀ ਬਾਣੀ ਪੜ੍ਹਦੇ ਰਹੇ ਪੜ੍ਹਦੇ ਰਹੇ, ਕਈ ਵਾਰ ਤਾਂ ਇਹ ਹੁੰਦਾ ਵੀ ਸਵੇਰ ਦੀ ਕਥਾ ਕਰਕੇ ਨਾ ਜਲ ਨਾ ਪਾਣੀ ਕੁਛ ਨਹੀਂ ਛਕਿਆ, ਅਤੇ ਨਿਤਨੇਮ ਕਰਦਿਆਂ ਕਰਦਿਆਂ ਨੂੰ ਬਾਣੀ ਪੜ੍ਹਦਿਆਂ ਨੂੰ ਇੰਨਾ ਆਨੰਦ ਬਣਨਾ, ਤੀਸਰਾ ਪੈਰ ਹੋ ਜਾਣਾ ਸੰਤਾਂ ਨੂੰ, ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਦਾ ਸਮਾਂ ਹੋ ਜਾਣਾ, ਫਿਰ ਕਹਿਣਾ ਚਲੋ ਭਾਈ ਹੁਣ ਸ਼ਾਮ ਦੀ ਕਥਾ ਕਰਕੇ ਚੱਲਾਂਗੇ। ਦੁਨੀਆਂ ਨੇ ਕਥਾ ਸੁਣ ਕੇ ਸਵੇਰ ਦੀ ਕੰਮ ਕਾਰ ਕਰਕੇ ਮੁੜ ਕੇ ਆ ਕੇ ਦੂਸਰੀ ਕਥਾ ਸੁਣਨ ਦੀ ਆ ਜਾਣਾ, ਵਿਦਿਆਰਥੀ ਨੂੰ ਪੋਥੀਆਂ ਲੈ ਕੇ, ਮਹਾਂਪੁਰਸ਼ ਜੇ ਤਾਬੇ ਬੈਠੇ ਹੁੰਦੇ ਸੀ, ਗੱਲਾਂ ਕਰਨੀਆਂ ਸੌਖੀਆਂ, ਸਾਧ ਸਿੰਘ ਜੀ ਘਾਲਣਾ ਤਾਂ ਬਹੁਤੀ ਔਖੀ ਹੁੰਦੀ ਹੈ, ਇਸ ਲਈ ਕੋਈ ਘਾਲ ਨਹੀਂ ਘਾਲਦਾ। ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਉੱਥੇ ਇੱਕ ਸਾਧ ਸਿੰਘ ਜੀ ਇੱਕ ਦਿਨ ਮਹਾਂਪੁਰਸ਼ਾਂ ਬੈਠੇ ਜਥੇ ਆਏ ਤਾਂ ਚਲੇ ਗਏ, ਇੱਕ ਬੀਬੀ ਬੈਠੀ ਬਾਹਲੀ ਭਾਵਨਾ ਪਾਏ,
ਉਹ ਵਿਚਾਰੀ ਨੂੰ ਗੁਰਮਤਿ ਦੇ ਅਸੂਲਾਂ ਦਾ ਤਾਂ ਪਤਾ ਨਹੀਂ ਸੀ। ਸਾਰੇ ਲੋਕਾਂ ਨੂੰ ਕਿਹੜਾ ਸਾਧ ਸਿੰਘ ਜੀ ਪਤਾ ਹੁੰਦਾ, ਹੌਲੀ ਹੌਲੀ ਪਤਾ ਲੱਗਦਾ ਹੈ, ਪਹਿਲਾਂ ਕਿਹੜਾ ਸਿੱਖਿਆ ਹੁੰਦਾ ਹੈ, ਸਕੂਲ 'ਚ ਜਾ ਕੇ ਵਿਦਿਆਰਥੀ ਸਿੱਖਦਾ। ਉਹ ਬੈਠੀ ਰਹੀ, ਉਹਦੇ ਮਨ 'ਚ ਸ਼ਰਧਾ ਕੀ ਵੀ ਇੰਨੀ ਸੋਹਣੀ ਕਥਾ ਕਰਦੇ ਆ ਸੰਤ, ਮੈਂ ਇਹਨਾਂ ਦੇ ਪੈਰਾਂ ਨੂੰ ਹੱਥ ਲਾਦਾ, ਇਹ ਭਾਵਨਾ ਉਹਦੇ ਮਨ ਵਿੱਚ। ਕਿਉਂਕਿ ਪੈਰੀ ਪਵਣਾ ਜਗ ਵਰਤਾਇਆ, ਇਹ ਜਿਹੜੀ ਸਾਧ ਸਿੰਘ ਜੀ ਮਰਿਆਦਾ ਪੈਰੀ ਪੈਣੇ ਦੀ, ਇਹ ਗੁਰੂ ਸਾਹਿਬ ਦੇ ਵੇਲੇ ਹੀ ਚੱਲੀ, ਗੁਰਮਤ ਦੇ ਵਿੱਚ ਹੀ ਹੈ, ਇਹ ਗੁਰਮਤ ਤੋਂ ਬਾਹਰ ਨਹੀਂ। ਪਰ ਇੱਕ ਗੱਲ ਹੈ ਵੀ ਗੁਰੂ ਨਾਨਕ ਦੀ ਗੱਦੀ ਦੇ ਸਾਹਮਣੇ ਕਿਸੇ ਸਿੱਖ ਦੇ ਪੈਰਾਂ ਨੂੰ ਪੂਜਿਆ ਨਹੀਂ ਜਾਂਦਾ, ਕਿਸੇ ਮਹਾਤਮਾ ਦੇ ਪੈਰਾਂ ਹੱਥ ਨਹੀਂ ਲਾ ਸਕਦੇ, ਕਿਉਂਕਿ ਗੁਰੂ ਨਾਨਕ ਦੀ ਗੱਦੀ ਦਾ ਮਾਣ ਘਟਦਾ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਨਹੀਂ ਹੋਇਆ, ਐਸਾ ਹੋ ਸਕਦਾ। ਊਂ ਆਪਣਾ ਆਪਣੇ ਪਿਤਾ ਦੀ ਲਾ ਦਿੰਦੇ ਹਾਂ, ਪੈਰੀ ਹੱਥ ਮਾਤਾ ਦੇ ਲਾ ਦਿੰਦੇ ਹਾਂ, ਇਹ ਕੋਈ ਪਾਪ ਥੋੜ੍ਹੀ ਹੈ ਸਾਧ ਸਿੰਘ ਜੀ। ਭਾਈ ਗੁਰਦਾਸ ਤਾਂ ਕਹਿੰਦੇ ਦੇਖੀ ਕਿਤੇ ਗਲਤੀ ਨਾ ਕਰ ਬੈਠੀ, ਪੈਰੀ ਪਵਣ ਨਾ ਛੋਡੀ, ਕਹਿੰਦੇ ਇਹਨਾਂ ਛੋਡੀ ਜੋ ਲੋਕ ਮਰਜ਼ੀ ਕਹੀ ਜਾਣ, ਭਾਈ ਗੁਰਦਾਸ ਐਂ ਕਹਿੰਦੇ ਠੋਕ ਕੇ। ਭਾਈ ਕਾਹਨ ਸਿੰਘ ਨਾਭਾ ਦੀ ਲਿਖਤ ਨੂੰ ਸਾਰੇ ਮੰਨਦੇ ਹੈ, ਭਾਈ ਸਾਹਿਬ ਕਹਿੰਦੇ ਨੇ ਕੁਝ ਹੋਮੇ ਦੇ ਮਾਰੇ, ਇਹ ਸ਼ਬਦ ਹੈ ਭਾਈ ਕਾਹਨ ਸਿੰਘ ਨਾਭਾ ਦਾ, ਕਹਿੰਦੇ ਕੋਈ ਹੋਮੇ ਦੇ ਮਾਰੇ ਹੋਏ ਸਿੱਖਾਂ ਨੇ ਪੈਰੀ ਹੱਥ ਲਾਉਣ ਨੂੰ ਮਨਮਤ ਸਮਝ ਰੱਖਿਆ। ਇਹ ਭਾਈ ਕਾਹਨ ਸਿੰਘ ਨਾਭਾ ਸ਼ਬਦ ਲਿਖਦੇ ਹੈ, ਮੇਰੇ ਵੀ ਆਪਣੇ ਲਿਖੇ ਹੋਏ, ਪੜ੍ਹ ਕੇ ਵੇਖ ਲਏ। ਜਿੱਥੇ ਗੁਰਮਤ ਮਾਰਕੰਡ 'ਚ ਪੈਰੀ ਪਾਵਣੇ ਦਾ ਸਾਹ ਸੀ ਪ੍ਰਕਰਨ, ਉਹਦੇ ਪੜ੍ਹ ਕੇ ਦੇਖਿਆ। ਸੋ ਇਉਂ ਸਾਧ ਸੰਗਤ 'ਚ ਜਦੋਂ ਸਿੰਘ ਸਭਾ ਲਹਿਰ ਚੱਲੀ ਉਦੋਂ ਵਿਰੋਧ ਹੋਇਆ ਜ਼ਿਆਦਾ। ਉਦੋਂ ਪਹਿਲਾਂ ਸਾਰੀ ਆਪਣੇ ਬਜ਼ੁਰਗਾਂ ਮਹਾਂਪੁਰਸ਼ਾਂ ਦੇ ਜਿਹਨਾਂ ਤੋਂ ਵਿਦਿਆ ਪੜ੍ਹਨੀ ਉਹਨਾਂ ਦੇ, ਆਪਣੇ ਮਾਤਾ ਪਿਤਾ ਦੇ, ਸੱਸ ਸਹੁਰੇ ਦੇ, ਸਾਰੀ ਭਾਈ ਲਾਉਂਦੇ ਸੀ ਪੈਰੀਆਂ 'ਤੇ। ਫਿਰ ਇਸ ਕਰਕੇ ਹੋ ਗਿਆ ਵੀ ਲੋਕ ਮਨਮਤ ਇੰਨੀ ਕਰਨ ਲੱਗ ਗਏ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਵੀ ਪੈਰੀ ਹੱਥ ਲਾਉਣ ਲੱਗ ਗਏ। ਫਿਰ ਭਾਈ ਟਕਸਾਲ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਵੀ ਪੈਰੀ ਹੱਥ ਲਾਉਣ ਦਾ ਗੱਲ ਹੀ ਮੁਕਾ ਦਿਓ, ਕਹਿੰਦੇ ਭਾਈ ਫਤਿਹ ਬੁਲਾਇਆ। ਫਿਰ ਬਹੁਤਾ ਜ਼ੋਰ ਇਹਦੇ 'ਤੇ ਦਿੱਤਾ, ਕਿਉਂਕਿ ਬਿਮਾਰੀ ਬਹੁਤੀ ਭਿਆਨਕ ਫੈਲ ਗਈ ਸੀ ਇਹ। ਫਿਰ ਇਹਦਾ ਇਲਾਜ ਇਹੀ ਰੱਖਿਆ, ਨਹੀਂ ਪੈਰੀ ਹੱਥ ਵੀ ਲਾਉਣੇ, ਫਤਿਹ ਵੀ ਬੁਲਾਉਣੀ। ਫਿਰ ਕਹਿਤਾ ਵੀ ਭਾਈ ਪੈਰੀ ਹੱਥ ਨਾ ਲਾਓ, ਫਤਿਹ ਬੁਲਾਓ। ਉਹ ਕੱਲ ਫਿਰ ਵਿੱਚੋਂ ਕੱਢੇ ਦਿੱਤੀ ਹੈ। ਸੋ ਮਹਾਂਪੁਰਸ਼ ਸਾਧ ਸਿੰਘ ਜੀ ਜਦੋਂ ਬੈਠੇ ਤਾਬਿਆਂ ਤੋਂ ਉੱਠ ਕੇ ਜਾਣ ਲੱਗੇ, ਬੀਬੀ ਬੈਠੀ ਹੋਈ, ਉਹਨੂੰ ਵਿਚਾਰੀ ਨੂੰ ਇਹ ਨਹੀਂ ਸੀ ਪਤਾ ਵੀ ਇੱਥੇ ਮਹਾਰਾਜ ਦੀ ਹਜ਼ੂਰੀ 'ਚ ਨਹੀਂ ਲਾਉਣੇ। ਅਤੇ ਜਿਸ ਵੇਲੇ ਮਹਾਂਪੁਰਸ਼ ਸਾਧ ਸਿੰਘ ਜੀ ਅਰਦਾਸ ਕੀਤੀ, ਅਰਦਾਸ ਕਰਕੇ ਜਦੋਂ ਸੰਤ ਤੁਰਨ ਲੱਗੇ ਨਾ, ਇਹਦੇ ਮਾਈ ਨੇ ਨੱਠ ਕੇ ਆ ਕੇ ਪੈਰ ਫੜ ਲਏ ਸੰਤਾਂ ਦੇ ਮਹਾਰਾਜ ਦੀ ਹਜ਼ੂਰੀ 'ਚ। ਮਹਾਂਪੁਰਸ਼ ਸਾਧ ਸਿੰਘ ਜੀ ਸੁਭਾਵਕ ਹੀ ਬਚੇ ਨਿਕਲ ਗਿਆ ਗੁਰੂ ਅਮਰਦਾਸ ਜੀ ਦੀ ਤਰ੍ਹਾਂ, ਕਹਿੰਦੇ ਕਮਲੀਏ, ਐਂ ਸ਼ਬਦ ਨਿਕਲ ਗਿਆ, ਕਹਿੰਦੇ ਕਮਲੀਏ ਨਾਲੇ ਮੈਨੂੰ ਕਹਿੰਦੇ ਗੁਨਾਹੀ ਬਣਾ ਦਿੱਤਾ, ਨਾਲੇ ਤੂੰ ਕਹਿੰਦੇ ਏਡਾ ਵੱਡਾ ਪਾਪ ਖੱਟ ਲਿਆ, ਮਹਾਰਾਜ ਦੀ ਹਜ਼ੂਰੀ 'ਚ ਵੀ ਪੈਰੀ ਹਿੱਤ ਲਾਈ ਦੇ। ਉਹ ਕਮਲੀ ਸ਼ਬਦ ਕਹਿਣ ਦੀ ਦੇਰ ਸੀ ਜਦੇ ਦਿਮਾਗ ਹਿੱਲ ਗਿਆ ਸਾਧ ਸਿੰਘ ਜੀ, ਦਿਮਾਗ ਹਿੱਲੇ ਤੋਂ ਘਰ ਸਾਧ ਸਿੰਘ ਜੀ ਕੱਪੜੇ ਪਾੜ ਬੁਰੇ ਹਾਲ, ਨਿਆਣਿਆਂ ਨੂੰ ਕੌਣ ਸਾਂਭੇ, ਉਹ ਵਿਚਾਰਾ ਗਰੀਬ ਜੱਟ, ਸੰਗਲ ਸੁੰਗਲ ਲਾ ਕੇ ਰੱਖੀ ਇਲਾਜ ਬੁਜ, ਉਹਨੂੰ ਸਾਧ ਸਿੰਘ ਜੀ ਸਾਲ ਕੱਢਿਆ ਉਹਨੇ, ਇਸ ਸਾਲ ਬਾਅਦ ਜਥਾ ਫੇਰ ਗਿਆ ਉੱਥੇ। ਉਹਨੇ ਸਿੰਘਾਂ ਨੂੰ ਕਿਹਾ ਵੀ ਮੈਂ ਤਾਂ ਪਟਿਆ ਗਿਆ, ਕਾਹਦੀ ਬੀਬੀ ਕਥਾ ਮੇਰੀ ਘਰ ਵਾਲੀ ਗਈ ਸੁਣਨ, ਵੀ ਇਹਨੇ ਦਿਮਾਗ ਹਿੱਲ ਗਿਆ, ਸੰਤਾਂ ਨੇ ਬਚਨ ਕਰ ਦਿੱਤਾ, ਵੀ ਹੁਣ ਦੱਸੋ ਮੈਂ ਕੀ ਕਰਾਂ, ਮੈਂ ਤਾਂ ਜਵਾਕ ਪਾਲਣੇ ਵੀ ਔਖੇ ਹੋ ਗਏ। ਕਹਿੰਦੇ ਇਉਂ ਕਰ, ਇਹ ਜਿਹੜੇ ਤਰੀਕੇ ਨਾਲ ਬਿਮਾਰੀ ਲੱਗੀ ਆ ਹਟੂ ਵੀ ਉਸੇ ਤਰੀਕੇ ਨਾਲ, ਵੀ ਸਾਡਾ ਨਾਂ ਤਾਂ ਲਈ ਨਾ, ਵੀ ਤੂੰ ਇਹਨੂੰ ਕਮਲੀ ਨੂੰ ਸਿਖਾ ਕੇ ਲਿਆ, ਵੀ ਮਾੜਾ ਮੋਟਾ ਆਖੇ ਲੱਗਦੀ ਹੈ। ਕਹਿੰਦਾ ਹਾਂ, ਇਹ ਤਾਂ ਕਈ ਵਾਰੀ ਆਖੇ ਵੀ ਲੱਗਦੀ ਹੈ। ਇਹਨਾਂ ਨੂੰ ਸਿਖਾ ਕੇ ਲਿਆ ਵੀ ਜਦੋਂ ਸੰਤ ਬਾਹਰ ਆ ਜਾਣ ਨਾ ਗੁਰਦੁਆਰੇ ਤੋਂ, ਇਹਨੂੰ ਕਹਿ ਦੇ ਵੀ ਇੱਕ ਵਾਰੀ ਪੈਰ ਫੜ ਲੈ ਰਹੇ ਨੇ ਵੀ ਛੱਡਣੇ ਨਹੀਂ ਉਹਨਾਂ ਚਲ ਜਾਂਦੇ ਜੋ ਮੈਂ ਨਾ ਕਹਾਂ, ਅਤੇ ਅਸੀਂ ਫਿਰ ਸਾਰੇ ਨਾਲ ਹੋ ਕੇ ਮਦਦ ਕਰਾਂਗੇ। ਉਹ ਸਾਧ ਸਿੰਘ ਜੀ ਬਾਂਹ ਉਹਦੀ ਫੜੀ ਹੋਈ ਸੀ, ਐਂ ਸੰਤਾਂ ਨੇ ਵੀ ਦੇਖ ਲਿਆ ਵੀ ਇਹ ਬੀਬੀ ਵਿਚਾਰੀ ਪਤਾ ਨਹੀਂ ਬਿਮਾਰ ਹੈ। ਉਹ ਕਮਲੀ ਨੱਠ ਕੇ ਜਾ ਕੇ ਜਾਂ ਪੈਰਾਂ ਨੂੰ ਚਿੰਬੜੀ, ਸੰਤ ਕਹਿਣ ਪੈਰ ਛਡਾਓ, ਕਹਿੰਦੇ ਮਹਾਰਾਜ ਕਮਲੀ ਹੈ ਇਸ ਕਰਕੇ ਛੱਡਣੇ ਨਹੀਂ ਹੈ ਇਹਨੇ, ਹੁਣ ਇਹ ਆਪਣੀ ਮਰਜ਼ੀ ਨਾਲ ਛੱਡੂਗੇ, ਇਹ ਦਿਮਾਗ ਹਿੱਲਿਆ। ਅਤੇ ਮਹਾਂਪੁਰਸ਼ ਕਹਿੰਦੇ ਭਾਈ ਫਿਰ ਇਹਨੂੰ, ਕਹਿੰਦੇ ਮਹਾਰਾਜ ਜੀ ਵੀ ਤੁਹਾਡੇ ਰਸਨਾ ਤੋਂ ਹੀ ਇਹਦਾ ਦਿਮਾਗ ਹਿੱਲਿਆ। ਮਹਾਂਪੁਰਸ਼ ਕਹਿੰਦੇ ਭਾਈ ਮੈਂ ਕਿਤੇ ਕੋਈ ਸਿੱਧਾਂ, ਆ ਤੁਸੀਂ ਚੰਗੀ ਉਸਤਤ ਕਰਦੇ ਹੋ, ਮੇਰੇ ਤੋਂ ਕਥਾ ਸੁਣੋ, ਆ ਕਿਹੜੀ ਗੱਲ ਕਰਦੇ ਹੋ? ਕਹਿੰਦੇ ਮਹਾਰਾਜ ਤੁਹਾਡੇ ਰਸਨਾ ਤੋਂ ਨਿਕਲਿਆ ਸੀ ਬਚਨ, ਵੀ ਇਹਨੇ ਪੈਰੀਆਂ ਤਲਾਤਾ ਸੀ ਮਹਾਰਾਜ ਦੀ ਹਜ਼ੂਰੀ 'ਚ, ਕਮਲਾ ਕਹਿਤਾ ਸੀ ਤੁਸੀਂ, ਇਹ ਹੁਣ ਮਹਾਰਾਜ ਕਿਰਪਾ ਕਰੋ। ਕਹਿੰਦੇ ਮੇਰੇ ਪੈਰ ਛਡਾਓ ਪਹਿਲਾਂ, ਫਿਰ ਮੈਂ ਦੱਸਦਾ ਵੀ ਕਿਵੇਂ ਠੀਕ ਹੋ। ਪੈਰ ਪੂਰ ਛਡਾਏ, ਕਹਿੰਦੇ ਭਾਈ ਐਂ ਕਰੋ ਵੀ ਇੱਕ ਅਖੰਡ ਪਾਠ ਕਰਾ ਦਿਓ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਅਰਦਾਸ ਕਰੋ, ਫਿਰ ਸਿੰਘ ਜਥੇ ਵਾਲੇ ਰਹਿਤ ਬਣ ਸਿੰਘ ਕਰਨਗੇ ਪਾਠ। ਅਰਦਾਸ ਕਹਿੰਦੇ ਭਾਈ ਕਰਾਂਗੇ, ਮੈਂ ਕਰ ਦਿੰਦਾ ਅਰਦਾਸ ਵੀ ਮਹਾਰਾਜ, ਮੇਰੇ ਕੋਲੋਂ ਗਲਤੀ ਨਾਲ ਕਿਹਾ ਗਿਆ, ਬੀਬੀ ਦਾ ਦਿਮਾਗ ਠੀਕ ਕਰ ਦਿਆ। ਸੰਤਾਂ ਨੇ ਅਰਦਾਸ ਕੀਤੀ, ਸਾਹ ਸੀ ਸਾਲ ਬਾਅਦ ਉਹਦਾ ਦਿਮਾਗ ਫਿਰ ਠੀਕ ਹੋ ਗਿਆ। ਮਹਾਂਪੁਰਸ਼ ਦਿਆਲੂ ਹੁੰਦੇ ਨੇ, ਐਂ ਜਲਾਹੀ ਦਾ ਦਿਮਾਗ ਹਿਲਿਆ, ਗੁਰੂ ਅੰਗਦ ਸਾਹਿਬ ਕੋਲ ਲੈ ਕੇ ਆਉਂਦੇ ਅਤੇ ਫਿਰ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਕਿਹਾ, ਭਾਈ ਵੀ ਹੁਣ ਇੱਕੋ ਹੀ ਰਾਹ ਹੈ ਵੀ ਤੂੰ ਆਹ ਜਗ੍ਹਾ ਜਿਹੜੀ ਹੈ ਨਾ ਮੁੱਲ ਵੇਚ ਦੇ ਸਾਨੂੰ, ਜਿੱਥੇ ਮੇਰਾ ਸੇਵਕ ਡਿੱਗਿਆ ਨਾ ਇਹਨੂੰ ਜਗ੍ਹਾ ਨੂੰ ਮੁੱਲ ਵੇਚ, ਪੈਸੇ ਭਾਵੇਂ ਦੁੱਗਣੇ ਲੈ ਲੈ। ਕਹਿੰਦੇ ਮਹਾਰਾਜ ਸਤਿਪਾਤਸ਼ਾਹ ਨੂੰ, ਸਤਿਗੁਰੂ ਮਹਾਰਾਜ ਜਦੋਂ ਅੰਤ ਸਮਾਂ ਸਰੀਰ ਦਾ ਆਇਆ ਅਤੇ ਆਪਣੇ ਸੇਵਕ ਗੁਰੂ ਅਮਰਦਾਸ ਜੀ ਨੂੰ ਕਹਿਣ ਲੱਗੇ, ਕਹਿੰਦੇ ਪੁਰਖਾ, ਕਹਿੰਦੇ ਤੇਰਾ ਜਿਹੜਾ ਰਹਿਣਾ ਜੇ ਲਿਹਾ ਨਹੀਂ ਹੈ, ਤੈਨੂੰ ਗੁਰਤਾ ਗੱਡੀ ਵੀ ਦੇ ਦਿੱਤੀ, ਤੇਰਾ ਰਹਿਣ ਨਹੀਂ ਹੈ ਜਿਹਦੇ ਤੋਂ ਲਿਆ, ਤੂੰ ਬਹੁਤ ਸੇਵਾ ਕੀਤੀ। ਨਹੀਂ ਮਹਾਰਾਜ ਰਹਿਣ ਕਾਹਦਾ ਹੈ, ਇਹਦਾ ਸਰੀਰ ਤੁਹਾਡਾ। ਕਹਿੰਦੇ ਇਉਂ ਕਰੀ, ਮੇਰੀ ਇਹ ਭਾਵਨਾ ਹੈ ਜਦੋਂ ਮੇਰੇ ਸਰੀਰ ਦਾ ਅੰਤ ਸਮਾਂ ਆ ਜਾਵੇ, ਸਰੀਰ ਤਿਆਗ ਦੇਵਾਂ। ਕਹਿੰਦੇ ਜਿੱਥੇ ਕੁੰਬਲ 'ਚ ਡਿੱਗਿਆ ਸੀ ਨਾ, ਜਿੱਥੇ ਤੇਰੀਆਂ ਪੈੜਾਂ ਨੇ, ਮੇਰਾ ਸੰਸਕਾਰ ਤੇਰੀ ਪੈਰ ਦੇ ਵਿੱਚ ਹੋ ਜਾਵੇ, ਤੇਰਾ ਚਰਨ ਪਿਆ ਹੋਇਆ। ਗੁਰੂ ਅੰਗਦ ਸਾਹਿਬ ਦਾ ਸੰਸਕਾਰ ਉੱਥੇ ਹੋਇਆ, ਅੰਗੀਠਾ ਬਣਿਆ ਹੋਇਆ ਸਾਧ ਸੰਗਤ। ਦੇਖੋ ਗੁਰੂ ਸਿੱਖ ਨਾਲ ਕਿੰਨਾ ਪ੍ਰੇਮ ਕਰਦਾ, ਸਿੱਖ ਗੁਰੂ ਨਾਲ, ਗੁਰੂ ਅਮਰਦਾਸ ਜੀ ਖੜੀ ਰੋਣ ਅੱਖਾਂ ਨਹੀਂ ਬਹਿ ਕਰੇ। ਇਹ ਮਹਾਰਾਜ ਐਡਾ ਵੱਡਾ ਮਹਾਂ ਸੱਚੇ ਪਾਤਸ਼ਾਹ, ਮੈਂ ਤਾਂ ਸੇਵਕ ਹਾਂ ਤੁਹਾਡਾ। ਕਹਿੰਦੇ ਨਹੀਂ ਬਈ ਸਿੱਖਾਂ, ਤੇਰੀ ਕਾਮਨਾ ਬਹੁਤ ਵੱਡੀ ਹੈ। ਉਸ ਗੁਰੂ ਅਮਰਦਾਸ ਮਹਾਰਾਜ ਦਾ ਇਹ ਸ਼ਬਦ ਹੈ, ਪਰਮੇਸ਼ਰ ਦੀਆਂ ਸਿਫਤਾਂ ਕਰਦੇ ਨੇ ਕਿ ਹੇ ਮੇਰੇ ਵਾਹਿਗੁਰੂ, ਤੂੰ ਐਸਾ ਬੇਅੰਤ ਹੈ, ਕੌਣ ਤੇਰੀ ਉਪਮਾ ਨੂੰ ਜਾਣ ਸਕਦਾ ਹੈ।
ਮਹਲ ਮਹਲਾ ਤੀਜਾ, ਉਹ ਤੁਲ ਕਿਉਂ ਤੋਲਿਆ ਜਾਏ।
ਸਾਧ ਸਿੰਘ ਜੀ, ਦੋ ਚੀਜ਼ਾਂ ਜਿਹੜੀਆਂ ਨੇ, ਇੱਕ ਤਾਂ ਤੋਲਣਾ, ਇੱਕ ਮਾਪਣਾ, ਅਤੇ ਤੀਸਰਾ ਕਿਸੇ ਚੀਜ਼ ਦਾ ਮੁੱਲ ਪਾਉਣਾ। ਇਹਨਾਂ ਚੀਜ਼ਾਂ, ਤਿੰਨਾਂ ਚੀਜ਼ਾਂ ਦੇ ਨਾਲ ਸਮਝੋ ਉਹ ਚੀਜ਼ ਦਾ ਅੰਤ ਹੋ ਜਾਂਦਾ। ਜਦੋਂ ਨਾਪ ਦਿੱਤੀ, ਅੰਤ ਆ ਗਿਆ ਵੀ ਇੰਨੀ ਉਹ ਮੈਂ। ਜਦੋਂ ਤੋਲ ਦਿੱਤੀ ਤਾਂ ਉਹਦਾ ਸਾਹ ਸੰਜੀ ਆ ਗਿਆ ਵੀ ਇੰਨਾ ਹੀ ਵਜ਼ਨ ਹੈ ਇਹਦਾ, ਅੰਤ ਆ ਗਿਆ। ਜਦੋਂ ਮੁੱਲ ਪਾ ਦਿੱਤਾ ਤਾਂ ਵੀ ਉਹਦਾ ਅੰਤ ਆ ਗਿਆ ਵੀ ਇੰਨੇ ਮੁੱਲ ਦੀ ਹੋਈ ਹੈ। ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਹੇ ਮੇਰੇ ਵਾਹਿਗੁਰੂ, ਤੂੰ ਐਸਾ ਹੈ, ਅੱਜ ਤੱਕ ਦੁਨੀਆਂ ਦੀ ਕੋਈ ਐਸੀ ਤੱਕੜੀ ਨਹੀਂ ਬਣੀ ਜਿਹਦੇ ਵਿੱਚ ਤੈਨੂੰ ਕੋਈ ਤੋਲ ਸਕੇ ਵੀ ਤੂੰ ਕਿੰਨਾ ਕਹਿਣ। ਕੋਈ ਐਸਾ ਮਾਪ ਤੋਲ ਨਹੀਂ ਬਣਿਆ ਜਿਹਦੇ ਨਾਲ ਤੈਨੂੰ ਨਾਪ ਵੀ ਤੂੰ ਐਡਾ ਕੀ ਹੈ। ਤੈਨੂੰ ਕੋਈ ਤੋਲ ਨਹੀਂ ਸਕਦਾ, ਤੈਨੂੰ ਕੋਈ ਮਾਪ ਨਹੀਂ ਸਕਦਾ, ਤੇਰਾ ਕੋਈ ਮੁੱਲ ਨਹੀਂ ਪਾ ਸਕਦਾ, ਅਮੁੱਲ ਹੀ ਹੈ। ਸਾਈ ਨਾਮ ਅਮੋਲ, ਕੀ ਨਾ ਕੋਈ ਜਾਣਦਾ, ਤੂੰ ਅਮੁੱਲ। ਸੋ ਇਸ ਕਰਕੇ ਹੀ ਮੇਰੇ ਵਾਹਿਗੁਰੂ, ਕਿਉਂ ਤੋਲਿਆ ਜਾਏ, ਤੈਨੂੰ ਕੋਈ ਕਿਵੇਂ ਤੋਲ ਸਕਦਾ। ਤੋਲਣ ਤੋਂ ਭਾਵ ਕਿ ਵਿਚਾਰ ਰੂਪ ਤਕੜੀ ਦੇ ਨਾਲ, ਬੁੱਧ ਰੂਪ ਤਕੜੀ ਦੇ ਅੰਦਰ ਵਿਚਾਰ ਬੱਟੇ ਪਾ ਕੇ, ਕਿਹੜਾ ਕਿਹੜਾ ਤੈਨੂੰ ਜਿਹੜਾ ਤੋਲ ਲਵੇ ਵੀ ਤੂੰ ਇਹੋ ਜਿਹਾ ਹੈ। ਭਾਵ ਕਈ ਤਾਂ ਤੈਨੂੰ ਜਾਣ ਲੱਗਦਾ, ਇਸ ਲਈ ਤੋਲਿਆ ਕਿਉਂ ਜਾਏ, ਕਿਉਂ ਅਤੁੱਲ, ਤੂੰ ਅਤੁੱਲ ਹੈ, ਤੋਲਿਆ ਨਹੀਂ ਜਾ ਸਕਦਾ ਹੈ।
ਦੂਜਾ ਹੋਇਆ ਤਾਂ ਸੋਜੀ ਪਾਏ,
ਇਹ ਮੇਰੇ ਵਾਹਿਗੁਰੂ ਕੋਈ ਤੇਰੇ ਮੁਕਾਬਲੇ ਵਿੱਚ ਤੇਰੇ ਵਰਗਾ, ਤੇਰਾ ਸ਼ਰੀਕ ਹੋਰ ਸ਼ਰੀਕ ਹੋਵੇ ਕੋਈ ਤੇਰਾ, ਇਸ ਆਗੇ ਤੁਰ ਆਖਾਂ, ਤੇਰੇ ਜੇਵੜ ਤੂੰ ਹੈ ਸਾਈਆਂ, ਮੈਂ ਅੰਧਲੇ ਨਾਂ ਸੀਗਾ, ਤੇਰੇ ਵਰਗਾ ਮਾਰਾ ਤੂੰ ਸੀ, ਦੂਸਰਾ ਹੈ ਨਹੀਂ, ਹੋਰ ਸ਼ਰੀਕ ਹੋਵੇ ਕੋਈ ਤੇਰਾ, ਹੋਵੇ ਤੂੰ ਸ਼ਰੀਕ, ਕਹਿ ਦੀ ਵੀ ਆ ਤੇਰੇ ਵਰਗਾ ਰੱਬ ਵਰਗਾ ਇੱਕ ਹੋਰ ਰੱਬ ਵੀ ਹੈਗਾ, ਇਹ ਦੁਨੀਆਂ ਵਿੱਚ ਬਥੇਰੇ ਇੱਕ ਰੱਬ ਵਰਗੇ ਸੈਂਕੜੇ ਰੱਬ ਨੇ। ਸੋ ਇਉਂ ਸਾਹ ਸੁਣੀ, ਇਹ ਨਕਲੀ ਹਨ, ਅਤੁੱਲ ਕਿਉਂ ਤੋਲਿਆ ਜਾਏ। ਦੂਜਾ ਹੋਏ ਤਾਂ ਸੋਝੀ ਪਾਏ, ਜੇ ਮਹਾਰਾਜ ਕੋਈ ਦੂਸਰਾ ਤੇਰਾ ਸ਼ਰੀਕ ਹੋਵੇ ਤਾਂ ਤੇਰੀ ਕੋਈ ਸੋਝੀ ਪਾਵੇ, ਵੀ ਰੱਬ ਵਰਗਾ ਹੈਗਾ ਵੀ ਤੂੰ, ਉਹ ਫਿਰ ਤਾਂ ਸੋਝੀ ਹੋਊਗੀ ਵੀ ਤੇਰੇ ਵਰਗਾ ਉਹ ਹੈ। ਤੇਰੇ ਅਤੁੱਲ ਨੂੰ ਸਮਝਣ ਵਾਲਾ ਕਿਸੇ ਦੇ ਕੋਲ, ਭਾਈ ਦੂਸਰਾ ਗੁਰੂ ਹੋਵੇ ਨਾ ਕੋਈ, ਇੱਕ ਜਗਿਆਸੂ, ਦੂਜਾ ਗੁਰੂ, ਦੂਜਾ ਹੋਏ ਦੂਸਰਾ ਹੋਏ ਤਾਂ ਸੋਝੀ ਪਾਏ, ਫਿਰ ਉਹ ਗਿਆਨ ਦੀ ਸੋਝੀ ਤਾਂ ਹੋ ਸਕਦੀ ਹੈ। ਦੋਵੇਂ ਮਿਲ ਕਾਰਜ ਵੀ ਪੁੱਜੇ, ਰਾਮ ਨਾਮ ਸਮਝੋ, ਇਕੱਲੇ ਨੂੰ ਨਹੀਂ ਹੋ ਸਕਦਾ। ਸੋ ਇਸ ਕਰਕੇ ਵੀ ਦੂਸਰਾ ਅਰਥ ਜਾਣਨਾ ਮੁੱਖ ਰੂਪ ਵਿੱਚ ਉਹੀ ਰੱਖਣਾ ਜਿਹੜਾ ਪਹਿਲਾ ਹੈ। ਦੂਜਾ ਹੋਏ ਤਾਂ ਸੋਝੀ ਪਾਏ, ਤਾਂ ਕੋਈ ਸੋਝੀ ਪਾ ਸਕਦਾ ਹੈ, ਕੋਈ ਤੁਰਾ ਤੇਰਾ ਸ਼ਰੀਕ ਹੋਵੇ ਦੂਸਰਾ।
ਦੂਜਾ ਨਹੀਂ ਕੋਏ,
ਪ੍ਰਕਰਣ ਦੇ ਅਨੁਸਾਰ ਪਹਿਲਾ ਅਰਥ ਹੀ ਸਾਹ ਸੁਣ ਚੁੱਕੇਗਾ। ਹੇ ਮੇਰੇ ਵਾਹਿਗੁਰੂ ਜੀਓ, ਤੇ ਤੋਂ ਬਿਨਾਂ ਦੂਸਰਾ ਕੋਈ ਹੋਰ ਹੈ ਹੀ ਨਹੀਂ, ਇਸ ਕਰਕੇ ਤੇਰੀ ਮਹਿਮਾ ਤੂੰ ਹੀ ਜਾਣਦਾ, ਤੇਰੀ ਮਹਿਮਾ ਨੂੰ ਦੂਸਰਾ ਕੋਈ ਜਾਣ ਨਹੀਂ ਸਕਦਾ, ਤੇਰੀ ਮਹਿਮਾ ਅਪਰ ਅਪਾਰ ਹੈ, ਤੇਰੀ ਮਹਿਮਾ ਨੂੰ ਵੇਦ ਨਹੀਂ ਜਾਣ ਸਕਦਾ, ਮਹਿਮਾ ਨਹੀਂ ਜਾਣਦਾ ਵੇਦ, ਬ੍ਰਹਮਾ ਨਹੀਂ ਜਾਣਦਾ ਭੇਦ, ਤੇਰੇ ਭੇਦ ਨੂੰ ਬ੍ਰਹਮਾ ਨਹੀਂ ਜਾਣ ਸਕਦਾ, ਅਵਤਾਰ ਨਾ ਜਾਣੇ ਅੰਤ, ਤੇਰੇ 24 ਅਵਤਾਰ ਤੇਰਾ ਅੰਤ ਨਹੀਂ ਜਾਣ ਸਕਦਾ। परमेश्वर पार रहन बेअंत, तू बेअंती है, तेरी उपमा अपर अपार है। जिमें भट्टा ने गुरु अमरदास महाराज ने कहा ना कि हे गुरु अमरदास महाराज, घन हर बूंद बसो रो मावल कुसुम बसंत गणंत न आवे, रव सतकिरण उधर सागर को गंग तरंग अंत को पावे, रुद्र ध्यान ज्ञान सतगुरु के कल जल पल उन्हें जो गावे, भले अमरदास गुण तेरे तेरी उपमा तोहे बन आवे। तेरी उपमा कोई करे ही नहीं सकता, तेरी उपमा तेनू ही बनो गई। हे मेरे परमेश्वर वाहिगुरु, इससे दूजा ना ही होए, ते तो मेरा बड़ा कोई है ही नहीं होर जरा समझ सके।
तेरी कीमत किको होए,
फिर तेरी कीमत प्राप्ति रूपी किवें कोई पा के कह सकता है। विदान के अंदर एक दृष्टांत आंदा सा, संजीवा पुरुष ने पढ़ाया सी, कहिंदे चली पूतरी सिंध की था, चली पूतरी लवण की था, सिंध की लैन। अनाजपुरी जी लिखते हैं विचार माला के अंदर, ਉਹ ਸਾਧ ਸਿੰਘ ਕਹਿੰਦੇ ਨੇ ਵੀ ਨੂਣ ਦੀਆਂ ਗਲੀਆਂ, ਇਹ ਕਈ ਇਹਨਾਂ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਨਾ ਸਾਧ ਸਿੰਘ ਜੀ, ਇਹ ਕਲਪਿਤ ਹੁੰਦੀਆਂ। ਉਪਦੇਸ਼ ਦੇਣ ਵਾਸਤੇ ਕਲਪਨਾ ਕਰਨੀ ਤਾਂ ਕਿ ਮਨੁੱਖ ਨੂੰ ਗਿਆਨ ਮਿਲੇ ਉਹਦੇ ਵਿੱਚੋਂ। ਇੱਥੇ ਕਲਪਨਾ ਕੀਤੀ ਹੈ ਨੂਣ ਦੀਆਂ ਗਲੀਆਂ ਦੀ, ਹੋਰ ਕਿ ਨੂਣ ਦੀਆਂ ਗਲੀਆਂ ਕਿਤੇ ਗੱਲਾਂ ਤਾਂ ਨਹੀਂ ਕਰਦੀਆਂ। ਕਹਿੰਦੇ ਨੂਣ ਦੀਆਂ ਗਲੀਆਂ ਆਪਸ ਵਿੱਚ ਹੀ ਗੱਲਾਂ ਕਰਨ ਲੱਗੀਆਂ। ਕਹਿੰਦੀ ਭੈਣੇ, ਆਹ ਜਿਹੜਾ ਸਮੁੰਦਰ ਹੈ ਵੀ ਕਿੰਨਾ ਡੂੰਘਾ ਹੋਊਗਾ ਇਹ? ਉਹ ਕਹਿੰਦੇ ਵੀ ਜਦੋਂ ਦੇਖਿਆ ਹੀ ਨਹੀਂ ਆਪਾਂ ਕੀ ਕਹਿ ਸਕਦੇ ਵੀ ਕਿੰਨਾ ਕਰੂੰਗਾ। ਫਿਰ ਵਿਚਾਰ ਹੋਈ ਕਿ ਦੇਖਣਾ ਚਾਹੀਦਾ। ਕਹਿੰਦੇ ਇੱਕ ਨੂਣ ਦੀ ਡਲੀ, ਕਹਿੰਦੀ ਵੀ ਇਉਂ ਕਰਦੀ ਫਿਰ ਮੈਂ ਜਾਂਦੀ ਹਾਂ ਦੇਖਣ, ਫਿਰ ਤੁਹਾਨੂੰ ਮੁੜ ਕੇ ਆ ਕੇ ਦੱਸੂਗਾ ਵੀ ਕਿੰਨਾ ਕਰੂੰਗਾ। ਕਮਲੀ ਨਾ ਹੋਵੇ ਕਿਸੇ ਸਾਂ ਦੀ, ਨੂਣ ਦੀ ਡਲੀ ਪਾਣੀ ਨੂੰ ਨਾ ਭਜੰਦੀ। ਅਨਾਜਪੁਰੀ ਜੀ ਕਹਿੰਦੇ ਨੂਣ ਦੀ ਡਲੀ ਪਾਣੀ ਦੇ ਵਿੱਚ ਸਮੁੰਦਰ 'ਚ ਜਾ ਵੜੀ, ਉਹ ਜਾਂਦੀ ਜਾਂਦੀ ਦਸਾਂ ਮਿੰਟਾਂ 'ਚ ਖੁੜ ਗਈ। ਉਹ ਜਿਹੜੀਆਂ ਬਾਹਰ ਬੈਠੀਆਂ ਨੇ ਉਹ ਉਡੀਕਦੀਆਂ ਨੇ ਵੀ ਭੈਣ ਆਊਗੀ ਦੱਸਣ ਵਾਸਤੇ ਵੀ ਕਿੰਨਾ ਡੂੰਘਾ, ਉਹ ਮੁੜੀ ਹੋਈ ਨਾ। ਕਹਿੰਦੇ ਫਿਰ ਵਿਚਾਰਵਾਨ ਮਹਾਤਮਾ ਨੇ ਕਿਹਾ, ਭਾਈ ਕੀ ਗੱਲ ਹੈ, ਤੁਸੀਂ ਬੜੀ ਉਤਾਵਲੀ ਹੋ, ਕੀ ਕਰਦੇ ਹੋ? ਕਹਿੰਦੇ ਜੀ ਸਾਡੇ ਨਾਲ ਦੀ ਇੱਕ ਸਮੁੰਦਰ ਦੀ ਗਹਿਰਾਈ ਨਾਪਣ ਵਾਸਤੇ ਗਈ ਸੀ, ਮੁੜੀ ਨਹੀਂ ਹੈ। ਕਹਿੰਦੇ ਉਹਨੂੰ ਨਾ ਡੀਕੋ, ਉਹਨੇ ਮੁੜਨਾ ਨਹੀਂ ਹੈ। ਕਹਿੰਦੇ ਕਿਉਂ? ਕਹਿੰਦੇ ਉਹ ਤਾਂ ਪਾਣੀ ਦਾ ਰੂਪ ਹੀ ਹੋ ਗਏ, ਤੁਹਾਨੂੰ ਕਿੱਥੇ ਦੱਸੂਗੀ ਆ ਕੇ? ਇਹ ਕਲਪਨਾ ਸਾਧ ਸੰਗਤ ਜੀ, ਲੂਣ ਦੀਆਂ ਗਲੀਆਂ ਕਿਹੜੀਆਂ ਨੇ? ਜਿੰਨੇ ਜੀਵ ਨੇ ਸਭ ਲੂਣ ਦੀਆਂ ਗਲੀਆਂ ਨੇ, ਜਿਵੇਂ ਲੂਣ ਖੜਦਾ ਐਂ ਕਾਲ ਖਾਲ ਦਿੰਦੇ ਇਹਨਾਂ ਨੂੰ, ਇਹ ਲੂਣ ਦੀਆਂ ਗਲੀਆਂ ਨੇ ਸਾਰੀਆਂ। ਉਹ ਲੂਣ ਦੀ ਗਲੀ ਕੌਣ? ਜੀਵ। ਤੇ ਜਿਸ ਵੇਲੇ ਗਿਆਨ ਪ੍ਰਾਪਤ ਹੋਇਆ, ਵਿਚਾਰ ਕਰੀ ਵੀ ਰੱਬ ਕਿਹਾ ਗਿਆ, ਪਰਮੇਸ਼ਵਰ ਕਿਹਾ ਗਿਆ, ਉਹ ਕਹਿੰਦੇ ਵੀ ਮੈਂ ਪੂਰੇ ਦਰਸ਼ਨ ਕਰਕੇ ਨਾ ਬ੍ਰਹਮ ਦੇ, ਫਿਰ ਮੈਂ ਮੁੜ ਕੇ ਆ ਕੇ ਤੁਹਾਨੂੰ ਦੱਸਦਾ ਵੀ ਕਿਹਾ ਗਿਆ। ਕਹਿੰਦੇ ਜਦੋਂ ਬ੍ਰਹਮ ਦੇ ਦਰਸ਼ਨ ਕਰਨ ਵਾਸਤੇ ਦਰਸ਼ਨ 'ਚ ਚੱਲਿਆ, ਜਾਂਦਾ ਜਾਂਦਾ ਉਹਦੇ ਵਿੱਚ ਲੀਨ ਹੋ ਗਿਆ। ਮੁੜ ਕੇ ਕਿਹਨੂੰ ਦੱਸਿਆ ਕਿ ਵੀ ਰੱਬ ਕਿਹਾ ਜਾ? ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਐ ਮਿਲ ਗਈ ਜੋਤ ਵਿੱਚ, ਪਾਣੀ ਦੀ ਬੂੰਦ ਪਾਣੀ ਵਿੱਚ ਮਿਲ ਗਈ। ਅਨਾਥਪੁਰੀ ਜੀ ਕਹਿੰਦੇ ਨੇ ਇੱਥੇ, ਕਹਿੰਦੇ ਚਲੀ ਪੂਤਰੀ ਲਵਣ ਕੀ ਥਾ ਸਿੰਧ ਕੀ ਲੈਣ, ਅਨਾਥ ਆਪ ਆਪੇ ਭਈ ਪਲਟ ਕਾਹੇ ਕੋ ਬੈਨ। ਮੁੜ ਕੇ ਕਿਹਨੂੰ ਦੱਸੇ ਆ ਕੇ ਵੀ ਰੱਬ ਕਿਹਾ ਜਾ? ਭਾਈ ਉਹਦਾ ਰੂਪ ਹੀ ਹੋ ਜਾਂਦਾ। ਤੇ ਕਬੀਰ ਸਾਹਿਬ ਨੂੰ ਪੁੱਛਿਆ ਜਦੋਂ ਪ੍ਰਾਪਤੀ ਹੋ ਗਈ, ਤੇ ਕਬੀਰ ਤੂੰ ਦੱਸ ਤੈਨੂੰ ਤਾਂ ਪਰਮਾਤਮਾ ਮਿਲ ਗਿਆ ਵੀ ਕਿਹਾ ਜਾ? ਕਬੀਰ ਸਾਹਿਬ ਕਹਿੰਦੇ ਹਾਂ ਦੱਸਦੇ, ਸੁਣ ਲਓ ਕਿਹਾ ਗਿਆ। ਕਹੋ ਕਬੀਰ ਗੂੰਗੇ ਗੁਰ ਖਾਇਆ, ਪੂਛੇ ਤੇ ਕਿਆ ਕਹੀਏ। ਉਹਦੇ ਆਨੰਦ ਨੂੰ ਤਾਂ ਮਹਿਸੂਸ ਤੇ ਕੀਤਾ ਜਾ ਸਕਦਾ, ਉਹਦੇ ਆਨੰਦ ਦੀ ਵਿਆਖਿਆ ਨਹੀਂ ਬਣਦੀ। ਇਸ ਲਈ ਭਗਵਾਨ ਰਾਮ ਜੀ ਨੇ ਜਦੋਂ ਆਪਣੇ ਗੁਰਦੇਵ ਤੇ ਪ੍ਰਸ਼ਨ ਕੀਤਾ ਕਿ ਹੇ ਗੁਰਦੇਵ ਵਸਿਸ਼ਠ ਜੀ, ਬ੍ਰਹਮ ਦਾ ਆਨੰਦ ਕੈਸਾ ਹੈ, ਬ੍ਰਹਮ ਦਾ ਸਰੂਪ ਕੈਸਾ ਹੈ, ਇਹ ਪ੍ਰਸ਼ਨ ਕੀਤਾ, ਵਸਿਸ਼ਠ ਜੀ ਚੁੱਪ ਕਰ। ਦੂਸਰੀ ਵਾਰ ਰਾਮ ਜੀ ਫਿਰ ਬੋਲੇ, ਮਹਾਰਾਜ ਮੈਂ ਪ੍ਰਸ਼ਨ ਕੀਤਾ ਸੀ, ਉੱਤਰ ਨਹੀਂ ਆਇਆ। ਫਿਰ ਚੁੱਪ ਰਹੇ। ਤੀਸਰੀ ਵਾਰ ਦਾ ਤੁਹਾਡੇ ਕੋਲ ਉੱਤਰ ਨਹੀਂ ਹੈ, ਤੇ ਜਾਂ ਫਿਰ ਤੁਸੀਂ ਉੱਤਰ ਦੇਣਾ ਨਹੀਂ ਚਾਹੁੰਦੇ, ਦੋਨਾਂ ਚੋਂ ਜਿਹੜੀ ਗੱਲ ਹੈ ਮੈਨੂੰ ਦੱਸ ਦਿਓ ਵੀ ਆਹ ਗੱਲ ਹੈ।
ਕਹਿਣ ਲੱਗੇ ਹੇ ਰਾਮ ਐਸਾ ਕੋਈ ਪ੍ਰਸ਼ਨ ਨਹੀਂ ਤੇਰੇ ਕੋਲ ਹੋ ਸਕਦਾ ਜਿਹਦਾ ਮੇਰੇ ਕੋਲ ਉੱਤਰ ਨਾ ਹੋਵੇ। ਸਿੱਖ ਦੇ ਕੋਲ ਐਸਾ ਪ੍ਰਸ਼ਨ ਹੋ ਹੀ ਨਹੀਂ ਸਕਦਾ ਜਿਹਦਾ ਉੱਤਰ ਗੁਰੂ ਦੇ ਕੋਲ ਨਾ ਹੋਵੇ, ਉਹ ਗੁਰੂ ਨੇ ਕਹਿੰਦਾ ਜਿਹਦੇ ਕੋਲ ਉੱਤਰ ਨਹੀਂ। ਕਹਿੰਦੇ ਫਿਰ ਤੁਸੀਂ ਉੱਤਰ ਨਹੀਂ ਦਿੱਤਾ? ਕਹਿੰਦੇ ਮੈਂ ਤਾਂ ਤੇਰੀ ਅਕਲ ਤੋਂ ਹੈਰਾਨ ਹਾਂ ਵੀ ਤੂੰ ਸਮਝਿਆ ਕਿਉਂ ਨਹੀਂ, ਮੈਂ ਤਾਂ ਉੱਤਰ ਪਹਿਲੀ ਵਾਰ ਦਿੱਤਾ ਸੀ। ਕਹਿੰਦੇ ਜੀ ਤੁਸੀਂ ਤਾਂ ਉੱਤਰ ਦਿੱਤਾ ਨਹੀਂ, ਤੁਸੀਂ ਤਾਂ ਚੁੱਪ ਕਰ ਗਏ। ਕਹਿੰਦੇ ਰਾਮ ਉਹਦਾ ਉੱਤਰ ਹੀ ਚੁੱਪ ਹੈ, ਉੱਥੇ ਵਿਆਖਿਆ ਹੀ ਨਹੀਂ ਹੈ, ਉਹਦਾ ਉੱਤਰ ਆਹੀ ਕਾਹ ਕਰਨਾ। ਵਿਦਾਂਤ ਕਹਿੰਦਾ ਆਪ ਹੀ ਕੋ ਪਾਏ ਕਹਿ ਚੁੱਪ ਚਾਪ ਕੀਜੀਏ। ਆਪਣੇ ਆਪ ਨੂੰ ਪਾ ਕੇ ਬਸ ਸ਼ਾਂਤ ਹੋ ਜਾਣਾ ਹੈ, ਬ੍ਰਹਮ ਨੂੰ ਪਾ ਕੇ ਸ਼ਾਂਤ ਹੋ ਜਾਣਾ ਹੈ, ਸਾਰੇ ਫੁਰਨੇ ਖਤਮ ਹੋ ਜਾਣੇ। ਆਪਣੇ ਆਪ ਨੂੰ ਪਾ ਕੇ ਆਪਣੇ ਆਪ ਤੋਂ ਹੀ ਭੁੱਲੇ ਹੋਏ ਹਾਂ, ਆਪਣੇ ਆਪ ਤੋਂ ਹੀ ਗੁਆਚੇ ਹੋਏ ਹਾਂ, ਤੇ ਆਪਣੇ ਆਪ ਨੂੰ ਲੱਭ ਲੈਣਾ ਗਿਆਨ ਕਿਸ ਨੂੰ ਕਹਿੰਦੇ ਹਨ? ਇਹਦਾ ਵਿਦਾਂਤ ਚ ਉੱਤਰ ਹੈ ਭੁੱਲ ਗਏ ਹੋ ਅਗਿਆਨ ਤੇ ਆਪਣੋ ਆਤਮ ਰੂਪ। ਜਿਹੜਾ ਤੂੰ ਆਪਣੇ ਆਤਮਕ ਰੂਪ ਨੂੰ ਭੁੱਲ ਗਿਆ ਇਹਦਾ ਨਾਮ ਅਗਿਆਨ ਹੈ। ਸਿੱਖ ਇਹਨੂੰ ਅਗਿਆਨ ਕਹਿੰਦੇ ਨੇ। ਭੁੱਲ ਗਏ ਹੋ ਅਗਿਆਨ ਤੇ ਆਪਣੋ ਆਤਮ ਰੂਪ, ਤਾਂ ਹੀ ਕਿ ਫਿਰ ਜਾਣਵੇ ਗਿਆਨ ਕਹਿਤ ਕਵ ਭੂਪ। ਉਹਨੂੰ ਜਾਣ ਲੈਣਾ ਹੀ ਆਤਮਾ ਨੂੰ ਗਿਆਨ ਹੈ। ਆਤਮਾ ਦੀ ਜਾਣਕਾਰੀ ਹੈ ਸਾਰੀ ਗੁਰਬਾਣੀ ਦੇ ਅੰਦਰ, ਇਸ ਲਈ ਗਿਆਨ ਸਰੂਪ ਹੈ ਸਤਿਗੁਰੂ ਮਹਾਰਾਜ ਜਿਹਨੂੰ ਮੱਥਾ ਟੇਕ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਤਿਸਦੀ ਕੀਮਤ ਕਿਕੋ ਹੋਵੇ, ਉਹਦੀ ਕੀਮਤ ਕੌਣ ਕੋਈ ਪਾ ਸਕਦਾ ਹੈ, ਉਹਦੀ ਕੀਮਤ ਨਹੀਂ ਪਾਈ ਜਾ ਸਕਦੀ ਹੈ, ਉਹ ਬੇਅੰਤ ਹੈ ਐਸਾ ਪਰਮੇਸ਼ਰ। ਉਹਦੀ ਕੀਮਤ ਸਾਧ ਜੀ ਬਹੁਤ ਸਾਰੇ ਪ੍ਰਸੰਗ ਆਉਂਦੇ ਨੇ, ਬਹੁਤ ਸਾਰੀਆਂ ਕਥਾਵਾਂ ਆਉਂਦੀਆਂ ਨੇ। ਇੱਕ ਕੋਈ ਸਾਧਸੰਗਤ ਬਾਣੀਆਂ ਸੀ, ਬਾਣੀਆਂ ਨਾਸਤਕ, ਪੈਸੇ ਇਕੱਠੇ ਕਰਨ ਵਾਲਾ, ਪਾਈ ਪਾਈ ਜੋੜਨ ਵਾਲਾ, ਕੌਡੀ ਕੌਡੀ ਜੋੜ ਕੇ ਜੋੜੇ ਲੱਖ ਕਰੋੜ, ਚਲਤੀ ਵਾਰ ਨੂੰ ਕੁਛ ਮਿਲਿਓ ਜਾਂਦੀ ਵਾਰ ਤਾਂ ਸਾਧ ਸੀ ਤਰਾਗੀ ਵੀ ਤੋੜ ਲੈਂਦੇ ਆ, ਲਈ ਲੰਗੋਟੀ ਤੋਰ। ਤੇ ਜਿਸ ਵੇਲੇ ਉਹ ਬਾਣੀ ਕੁਦਰਤੀ ਇੱਕ ਮਹਾਤਮਾ ਆ ਗਏ, ਇਹ ਦੋ ਭਰਾ ਸਨ। ਮਹਾਤਮਾ ਨੇ ਕਥਾ ਸ਼ੁਰੂ ਕਰਤੀ ਜਿਵੇਂ ਬਾਬਾ ਹਰਦੀਪ ਸਿੰਘ ਜੀ ਕਾਫੀ ਦੇਰ ਦੇ ਤੁਹਾਨੂੰ ਇੱਥੇ ਕਥਾ ਸੁਣਾਉਂਦੇ ਹੈ। ਮਹਾਤਮਾ ਨੇ ਹੋਰ ਕੀ ਕਰਨਾ, ਕਥਾ ਸੁਣਾਉਣੀ ਉਹਨਾਂ ਨੇ। ਜਿਹੜੇ ਤੁਸੀਂ ਪੈਸੇ ਦਿਓਗੇ ਉਹ ਸ਼ੁਭ ਕਾਰਜਾਂ ਦੇ ਲਾ ਦੇਣਗੇ, ਦੋ ਕੰਮ ਕਰੀ ਜਾਣੇ ਇਹਨੇ ਇਕੱਠੀ, ਦੋਨਾਂ 'ਚ ਤੁਹਾਡਾ ਭਲਾ, ਕਥਾ ਸੁਣਨ 'ਚ ਵੀ ਮਾਇਆ ਦੇਣ 'ਚ ਵੀ, ਦੋਨੇ ਭਲੇ ਕਰਦੇ ਨੇ ਸਾਧੂ ਨੇ। ਮਾਇਆ ਦੀ ਤ੍ਰਿਸ਼ਨਾ ਕਰਨੀ ਨਹੀਂ, ਹੱਥ ਅੱਡਣਾ ਨਹੀਂ, ਇਹ ਵੀ ਸਾਧੂ ਦਾ ਕਰਮ ਨਹੀਂ ਹੈ ਵੀ ਬਗਲੀ ਪਾ ਕੇ ਝੋਲੀ ਫੇਰ ਕੇ ਮੰਗਣ ਲੱਗ ਜਾਵੇ, ਇਹ ਵੀ ਕਰਮ ਨਹੀਂ ਹੈ। ਉਹ ਸੰਤ ਕਲਿਆਣ ਦਾਸ ਜੀ ਉੱਥੇ ਇੱਕ ਸਾਧ ਸਿੰਘ ਜੀ ਆਉਂਦੇ ਸਾਡੇ ਉੱਥੇ ਅਸਥਾਨ 'ਤੇ ਆਏ, ਬੜੇ ਵਿਦਵਾਨ, ਭਾਰੀ ਵਿਦਵਾਨ ਸਾਧ ਸਿੰਘ ਜੀ, ਅਤੇ ਉਹਨਾਂ ਦਾ ਲੇਖ ਸ਼ਬਦ ਹੁੰਦਾ ਹੈ ਆਤਮ ਮਾਰਗ ਦੇ, ਜਿਹੜਾ ਸੰਤ ਬ੍ਰਿਆਮਸ਼ ਉਹਨਾਂ ਦਾ ਰਸਲ। ਉਹ ਚੰਗੇ ਵਿਦਵਾਨ, ਮੇਰੇ ਗੁਆਂਢੀ, ਮੇਰੇ ਨਾਲ ਬਹੁਤ ਪਿਆਰ ਹੈ ਉਹਨਾਂ ਮਹਾਂਪੁਰਸ਼ਾਂ ਦਾ। ਉਹ ਜਦੋਂ ਪਹਿਲੀ ਵਾਰ ਉੱਥੇ ਅਸਥਾਨ 'ਤੇ ਆਏ, ਦੇਖ ਕੇ ਨਾ ਹੈਰਾਨ ਹੀ ਹੋ ਗਏ। ਉਹ ਸਿੰਘਾਂ ਨੂੰ ਕਹਿੰਦੇ ਵੀ ਸਿੰਘੋ ਤੁਹਾਡੇ ਜਥੇ ਦੀ ਇੰਨੀ ਮਸ਼ਹੂਰੀ ਵੀ ਇੱਥੇ ਦੇਖ ਕੇ ਮੈਂ ਹੈਰਾਨ ਹੀ ਹੋ ਗਿਆ ਵੀ ਗੱਲ ਕੀ ਹੈ, ਇੰਨੀ ਹਾਲ ਡੇਰੇ ਦਾ ਕਿਸ ਤਰ੍ਹਾਂ ਦਾ ਹੈ। ਉਹ ਕਹਿੰਦੇ ਬਾਬਾ ਜੀ ਕੀ ਦੱਸੀਏ ਵੀ ਸਾਡੇ ਸੰਤਾਂ ਨੂੰ ਇੱਕ ਸੁਭਾਅ ਇਹੋ ਜਿਹਾ ਪਿਆ ਹੋਇਆ। ਸਿੰਘ ਕਹਿੰਦੇ ਵੀ ਜਿਹੜੀ ਮਾਇਆ ਕੋਈ ਸਿਰੋ ਪੌਦੇ ਨਾਲ ਦਿੰਦਾ ਉਹ ਵੀ ਛੱਡੇ ਆਉਂਦੇ ਨੇ ਉੱਥੇ, ਲੈਣੀ ਤਾਂ ਕਿਸੇ ਤੋਂ ਕੀ। ਕਹਿੰਦਾ ਕੋਈ ਨਹੀਂ, ਤੁਹਾਡਾ ਸੰਤ ਹਾਲ ਵੀ ਮੈਂ ਕਰਦਾ ਗੱਲ। ਕਲਿਆਣ ਦਾਸ ਜੀ ਕਹਿੰਦੇ ਉਹ ਪੰਗਤ 'ਚ ਬਹਿ ਕੇ ਰੋਟੀ ਖਾਂਦੇ, ਇਹਨਾਂ ਨੂੰ ਮੈਂ ਆ ਗਿਆ। ਕਹਿੰਦੇ ਸੰਤ ਜੀ ਆ ਜਾਓ ਮੇਰੇ ਕੋਲ ਬੈਠੋ। ਕਹਿੰਦੇ ਤੁਹਾਨੂੰ ਕਹਿੰਦੇ ਇੱਕ ਸਿੱਖਿਆ ਦੇਣੀ ਅੱਜ ਮੈਂ। ਮੈਂ ਕਿਹਾ ਜੀ ਸਤਿਵਚਨ, ਸਾਧੂ ਸਿੱਖਿਆ ਹੀ ਦਿੰਦੇ ਮਹਾਰਾਜ, ਤੁਹਾਡਾ ਬੱਚਾ ਮੈਂ, ਤੁਸੀਂ ਵੀ ਦਿਓਗੇ ਸਿੱਖਿਆ ਕੌਣ ਦੇਊਗਾ। ਕਹਿੰਦੇ ਦੇਖ ਸਾਰੀ ਉਮਰ ਲੰਘ ਗਈ, 6 ਸਾਲ ਦੀ ਉਮਰ 'ਚ ਫਕੀਰ ਬਣਿਆ ਸੀ ਮੈਂ, ਸਾਰੀ ਜ਼ਿੰਦਗੀ ਹਕੀਮੀ ਵੀ ਕੀਤੀ, ਵਿਦਵਾਨੀ ਵੀ ਕੀਤੀ, ਸਾਧੂਆਂ 'ਚ ਰਿਹਾ, ਮੇਰੇ ਜ਼ਿੰਦਗੀ ਦੇ ਤਜ਼ਰਬੇ ਹੈ। ਕਹਿੰਦੇ ਵੀ ਇੱਕ ਤੈਨੂੰ ਵਚਨ ਕਰਦੇ ਹਾਂ ਵੀ ਤੂੰ ਪਹਿਲਾਂ ਵਚਨ ਦੇ ਵੀ ਮੰਨੇਗਾ। ਮੈਂ ਕਿਹਾ ਜੀ ਸੱਤ ਵਚਨ ਮੈਂ ਮੰਨੂੰਗਾ। ਕਿਉਂ ਸਾਧੂ 'ਤੇ ਸ਼ੰਕਾ ਕੀ ਹੈ ਵੀ ਇਹਨਾਂ ਕਿਹੜਾ ਕੋਈ ਗਲਤ ਕਹਿਣਾ, ਜੇ ਤਾਂ ਇਹ ਹੋਵੇ ਵੀ ਗਲਤ ਕਹੂੰਗਾ ਉੱਥੇ ਹੁੰਦਾ ਵੀ ਪਹਿਲਾਂ ਵਚਨ ਗਲਤ ਕੀ ਹੈ। ਅਤੇ ਮੈਂ ਕਿਹਾ ਜੀ ਸੱਤ ਵਚਨ। ਕਹਿੰਦੇ ਲੈ ਫਿਰ ਇੱਕ ਸਲੋਕ ਕੰਠ ਕਰ ਲੈ, ਲਿਖਣ ਤੋਂ ਬਿਨਾਂ ਕੰਠ ਕਰਾਤਾ ਉਹਨੇ। ਮੈਂ ਕਿਹਾ ਜੀ ਦੱਸੋ। ਕਹਿੰਦੇ ਫੱਕਰ ਬਣ ਜਾ ਫੱਕਰ। ਮੈਂ ਕਿਹਾ ਜੀ ਉਹ ਕਿਵੇਂ ਬਣਦਾ? ਕਹਿੰਦੇ ਫੱਕਰ ਸੋ ਜੋ ਤਮਾ ਨਾ ਕਰੇ। ਫੱਕਰ ਉਹ ਹੁੰਦਾ ਜਿਹੜਾ ਮਾਇਆ ਦੀ ਤਮਾ ਨਾ ਕਰੇ ਵੀ ਮੈਨੂੰ ਮਾਇਆ ਮਿਲੇ। ਮੈਂ ਕਿਹਾ ਜੀ ਇਹ ਤਾਂ ਕਿਰਪਾ ਹੀ ਹੈ ਫਿਰ ਤੁਹਾਡੀ। ਕਹਿੰਦੇ ਨਹੀਂ ਨਹੀਂ ਅਜੇ ਕਸਰ ਹੈ, ਕਿਰਪਾ ਹੁਣ 'ਚ ਕਸਰ ਹੈ ਜੀ। ਕਹਿੰਦੇ ਉਹ ਕਸਰ ਕੱਢਣੀ ਹੈ। ਮੈਂ ਕਿਹਾ ਜੀ ਦੱਸੋ। ਕਹਿੰਦੇ ਫੱਕਰ ਸੋ ਜੋ ਤਮਾ ਨਾ ਕਰੇ, ਆਉਂਦੀ ਹੋਈ ਮਾਇਆ ਨੂੰ ਮਨਾ ਨਾ ਕਰੇ। ਕਹਿੰਦੇ ਇੱਥੇ ਫਰਕ ਹੈ, ਤੂੰ ਮਨਾ ਕਰਦਾ। ਮੈਂ ਕਿਹਾ ਜੀ ਇੱਥੇ ਤਾਂ ਹੈਗਾ ਫਰਕ ਜ਼ਰੂਰ।
ਕਹਿੰਦੇ ਤਾਂ ਹੀ ਤੇਰੇ ਡੇਰੇ ਦੀ ਆਹ ਹਾਲਤ ਹੈ, ਐਡੀ ਮਜ਼ੂਰੀ ਜਦੇ ਦੀ, ਇੱਥੇ ਸਿੰਘਾਂ ਨੂੰ ਇੰਨਾ ਤੰਗ ਕਰ ਰਿਹਾ ਤੇ ਇੱਥੇ ਪਦਾਰਥ ਇਹ ਤੇਰੇ ਗਰੀਬੀ ਨਾਲ ਭੁੱਲਦੇ ਆ। ਬਹੁਤ ਬੜਿਆਂ ਦੀ ਗੱਲ ਹੈ ਸਾਧ ਸਿੰਘ ਜੀ, ਉਦੋਂ ਇਹੀ ਨਿਯਮ ਰੱਖਿਆ ਹੋਇਆ ਸੀ ਵੀ ਤੇਲ ਵੀ ਕੋਲੋਂ ਹੀ ਪਾਉਣਾ ਹੈ, ਸਿੰਘਾਂ ਦਾ ਗੱਫਾ ਵੀ ਘਰ ਤੋਂ ਵੀ ਚਲੋ ਪਰਿਵਾਰ ਨੂੰ ਸੇਵਾ ਮਿਲੀ ਹੈ, ਦਸਾਉਣ ਦੇ ਵਿੱਚ ਹੀ ਸਰੀਰ ਸਰਾਈ ਜਾਵੇ ਐਂ ਸੀ। ਉਹਦੇ 'ਚ ਫਿਰ ਸਾਧ ਸਿੰਘ ਜੀ ਫਿਰ ਥੋੜ੍ਹਾ ਜਿਹਾ ਘਰ ਦੇ ਪਦਾਰਥ ਦਾ ਵੀ ਨੁਕਸਾਨ ਹੋਣਾ ਹੀ ਸੀ, ਨੁਕਸਾਨ ਹੋ ਕੇ ਕੋਈ ਫਾਇਦਾ ਹੁੰਦਾ? ਤੇ ਉਹ ਜਿਸ ਵੇਲੇ ਕਹਿੰਦੇ ਫਕਰ ਸੋਚ ਉਹ ਤਮਾ ਨਾ ਕਰੇ, ਆਉਂਦੀ ਹੋਈ ਮਾਇਆ ਨੂੰ ਮਨਾ ਨਾ ਕਰੇ। ਮੈਂ ਕਿਹਾ ਜੀ ਇਸ ਤੋਂ ਅੱਗੇ ਹੋਰ ਵੀ ਹੈ ਕੁਛ? ਕਹਿੰਦੇ ਇੱਕ ਪੰਕਤੀ ਹੋਰ ਹੈ, ਮਸਾਹ ਕੀ? ਕਹਿੰਦੇ ਆਈ ਹੋਈ ਨੂੰ ਜਮਾ ਨਾ ਕਰੇ, ਕਹਿੰਦੇ ਚੰਗੇ ਥੋਂ ਲਾਈ ਜਾਵੇ, ਨਾ ਤਮਾ ਕਰੇ, ਨਾ ਮਨਾ ਕਰੇ, ਨਾ ਜਮਾ ਕਰੇ, ਇਹ ਤਿੰਨ ਕੰਮ ਕਰੇ। ਉਹ ਭਾਈ ਮਹਾਂਪੁਰਸ਼ਾਂ ਨੂੰ ਬਚਨ ਦੇਣ ਤੋਂ ਬਾਅਦ ਫਿਰ ਮੈਂ ਨਾ ਤਾਂ ਕਦੇ ਮਨਾ ਕੀਤੀ ਹੈ, ਨਾ ਕਦੇ ਤਮਾ ਕੀਤੀ ਹੈ, ਤੇ ਸਤਿਗੁਰੂ ਮਹਾਰਾਜ ਵਾਸਤੇ ਕਰਨ, ਤੇ ਜੇ ਜਮਾਂ ਥੋੜ੍ਹੀ ਬਹੁਤ ਹੁੰਦੀ ਆ ਵੀ ਇਕੱਠੀ ਕਰ ਲਈ ਫਿਰ ਲਾ ਦਿੱਤੀ। ਕਿਉਂ ਇੱਕ ਐਂ ਤਾਂ ਹੈ ਨਹੀਂ ਵੀ ਇੱਕ ਪੈਸਾ ਮਿਲ ਗਿਆ ਉਹੀ ਲਾ ਦਿੱਤਾ, ਥੋੜ੍ਹਾ ਜਿਹਾ ਜਮਾਂ ਕਰਕੇ ਲਾਉਣੇ ਪੈਂਦੇ ਆ। ਸੋ ਇਉਂ ਸਾਧ ਸੰਗਤ ਗੁਰੂ ਕਿਰਪਾ ਕਰੇ, ਉਹ ਮਹਾਂਪੁਰਸ਼ਾਂ ਦੇ ਐਸੇ ਸਾਧ ਸੰਗੀ ਸਿਧਾਂਤ ਸਿਧਾਂਤ ਗੱਲਾਂ ਕੀ ਦੋਹਰੇ ਇਹੋ ਜਿਹੇ ਪੜ੍ਹਦੇ, ਇਹੋ ਜਿਹੇ ਸਾਧੂ ਕੋਈ ਹਾਜ਼ਰੀ ਕਰਨੀ ਵਾਲੇ ਆ ਗਏ। ਸਾਰੇ ਨਗਰ ਦੇ ਲੋਕ ਇਹ ਕਥਾ ਸੁਣਨ, ਪਰ ਉਹ ਬਾਣੀਆਂ ਨਹੀਂ ਗਿਆ, ਉਹਦਾ ਭਰਾ ਗਿਆ। ਕਥਾ ਸੁਣ ਕੇ ਉਹਨੂੰ ਬੜੀ ਆਸਰ ਕਰ ਉੱਠਿਆ ਤੇ ਉਹਨੇ ਕਿਹਾ, ਕਹਿੰਦੇ ਭਾਈ ਐਂ ਦੱਸੋ ਵੀ ਤੁਹਾਡੇ ਨਗਰ ਦੇ ਵਿੱਚੋਂ ਕੋਈ ਪ੍ਰੇਮੀ ਰਹਿੰਦਾ ਤਾਂ ਨਹੀਂ ਜਿਹੜਾ ਕਥਾ ਚ ਨਾ ਆਉਂਦਾ ਹੋਵੇ? ਜੇ ਨਹੀਂ ਕੋਈ ਆਉਂਦਾ ਉਹਨੂੰ ਲਿਆਇਆ ਕਰੋ ਪ੍ਰੇਮ ਤੇ, ਭਲਾ ਹੋ ਜੂਗਾ ਉਹਦਾ। ਕਹਿੰਦੇ ਜੀ ਹੋਰ ਤਾਂ ਸਾਰਾ ਪਿੰਡ ਆਉਂਦਾ, ਉਹ ਕਹਿੰਦਾ ਮੇਰਾ ਭਰਾ ਨਹੀਂ ਆਉਂਦਾ। ਕਹਿੰਦੇ ਲਿਆ ਆਪਣੇ ਭਰਾ ਨੂੰ। ਕਹਿੰਦੇ ਜੀ ਉਹ ਨਹੀਂ ਆਉਂਦਾ, ਉਹ ਤਾਂ ਮੈਨੂੰ ਵੀ ਹਟਾਉਂਦਾ ਸਮਾਂ ਵੀ ਤੂੰ ਐਵੇਂ ਸਾਧਾਂ ਦੇ ਕੋਲ ਕੱਢ ਲੈ ਜਾਂਦਾ। ਕਹਿੰਦੇ ਫਿਰ ਤੂੰ ਭਾਈ ਫਿਰ ਬੜੀ ਮਾੜੀ ਗੱਲ ਆ ਵੀ ਸਾਰਾ ਪਿੰਡ ਤਰੂਗਾ, ਉਹ ਵਿਚਾਰਾ ਡੁੱਬੂਗਾ ਕੱਲਾ। ਕਹਿੰਦੇ ਜੀ ਹੁਣ ਕੀ ਕਰੀਏ, ਡੁੱਬਣ ਦਿਓ ਫਿਰ ਹੁਣ ਇਹ ਜਿਹਨੂੰ? ਕਹਿੰਦੇ ਨਹੀਂ, ਤਰਸ ਕਰੀਦਾ, ਜੇ ਕੋਈ ਡੁੱਬਦਾ ਹੋਵੇ, ਜੇ ਕੋਈ ਡੁੱਬਾ ਫਿਰ ਹੋਵੇ ਸਾਰ, ਥੋੜ੍ਹੀ ਜਿਹੀ ਕਰਨੀ ਚਾਹੀਦੀ ਹੈ ਸਬਰ। ਅੱਤ ਪਿਆਰਾ ਪਵੇ ਤੂੰ ਕਿਉਂ ਸੰਜਮ ਕਰਨ, ਸੰਜਮ ਕਰਨਾ ਆਪਾਂ ਨੇ। ਉਹਨੂੰ ਨਿਉਂਦਾ ਵਰਜਿਆ ਮਹਾਤਮਾ ਨੂੰ, ਕਹਿੰਦੇ ਲੈ ਕਰ ਵੀ ਤੇਰੇ ਘਰ ਰੋਟੀ ਖਾਣ ਆਉਣਾ, ਵੀ ਉਦੋਂ ਤੇਰੇ ਭਰਾ ਨੂੰ ਆਪਾਂ ਆਪ ਹੀ ਮਿਲਾਂਗੇ ਜੇ ਆਪ ਨਹੀਂ ਆਉਂਦਾ। ਹੁਣ ਜਦੋਂ ਸੰਤ ਆਪ ਕਿਸੇ ਕੋਲ ਚਲੇ ਆ ਵੀ ਇਹ ਲੋਕ ਭਾਰੀ ਪੈ ਜਾਂਦੇ ਨੇ ਜ਼ਿਆਦੇ। ਉਹ ਨਿਉਂਦਾ ਜਿਸ ਵੇਲੇ ਵਰਜ ਦਿੱਤਾ, ਉਹਨੂੰ ਉਹਦੇ ਨਾਲ ਲੜੇ ਆਪਣੇ ਭਰਾ ਨਾਲ, ਕਹਿੰਦਾ ਤੈਨੂੰ ਕਿਹਨੇ ਕਿਹਾ ਸੀ ਸਾਧ ਨੂੰ ਘਰ ਬੁਲਾਉਣ ਨੂੰ? ਰੋਟੀ ਖਵਾਉਣੀ ਸੀ ਉੱਥੀ ਖਵਾਇਆ ਜਾਂਦਾ, ਕਿੱਥੇ ਤੂੰ ਇੱਥੇ ਪਿੱਪਲ ਲਿਆ ਕੇ ਲਾਇਆ? ਇਹੋ ਜਿਹੇ ਸ਼ਬਦ ਕਹੇ, ਪਿੱਪਲ ਬੰਦ ਦੱਸ ਲਿਆ ਕੇ ਇੱਥੇ ਤੂੰ ਕਾਹਨੂੰ ਬੁਲਾਉਣਾ ਸੀ ਸੰਤ ਨੂੰ ਇੱਥੇ? ਉਹ ਕਹਿੰਦਾ ਭਾਈ ਤੂੰ ਐਂ ਕਰ ਵੀ ਮੂੰਹ ਬੰਦ ਰੱਖੀ, ਹੋਰ ਲੋਕਾਂ ਨੇ ਵੀ ਆਉਣਾ, ਪ੍ਰਸ਼ਾਦਾ ਤੂੰ ਸਮਾਂ ਤੇ ਇੱਥੇ ਤਾਂ ਦਰਸ਼ਨ ਕਰ, ਮੈਂ ਨਹੀਂ ਦਰਸ਼ਨ ਕਰਨਾ, ਮੇਰਾ ਨੇਮ ਕਰਿਆ ਵਾ ਵੀ ਕਿਸੇ ਸਾਧ ਦਾ ਦਰਸ਼ਨ ਨਹੀਂ ਕਰਾਂ। ਕਹਿੰਦਾ ਵੇ ਕੀ ਕਰੇਗਾ ਹੁਣ ਆਪਣੇ ਘਰ ਆਊ? ਕਹਿੰਦਾ ਕਰਨਾ ਕੀ, ਕੁੰਡਾ ਲਾ ਕੇ ਬੈਠੂ ਅੰਦਰ, ਅੰਦਰਲਾ ਕੁੰਡਾ ਲਾ ਕੇ ਬੈਠੂ, ਸੰਤ ਦੇ ਦਰਸ਼ਨ ਕਰਦਾ। ਕਿਹਾ ਵੀ ਬੜੀ ਗੜਬੜ ਹੋ ਗਈ, ਸੰਤ ਤਾਂ ਆਏ ਇਸ ਕਰਕੇ ਸੀ, ਮਹਾਤਮਾ ਜੀ ਆ ਗਏ, ਰੋਟੀ ਖਾਧੀ, ਹੱਥ ਧੋਏ, ਕਹਿੰਦੇ ਭਰਾ ਕਹਿੰਦੇ ਜੀ ਅੰਦਰ ਬੈਠਾ ਕੁੰਡਾ ਲਾਈ। ਸੰਤ ਕਹਿੰਦੇ ਬਈ ਚਾਹੇ ਹੁਣ ਤਾਂ ਦਰਵਾਜ਼ਾ ਭੰਨੋ, ਵੀ ਮੈਂ ਤਾਂ ਮਿਲਣਾ ਉਹਨੂੰ। ਉਹ ਭਰਾ ਨੇ ਦਰਵਾਜ਼ਾ ਖੜਕਾਇਆ, ਕਹਿੰਦਾ ਇਹ ਤਾਂ ਕੁੰਡਾ ਖੋਲ ਦੇ, ਨਹੀਂ ਫਿਰ ਦੇਖ ਲਾ ਵੀ ਚੂਲਾ ਪੱਟ ਕੇ ਅੰਦਰ ਆਉਣਾ ਪਊਗਾ, ਹੁਣ ਸਾਨੂੰ ਚੂਚੀ ਪੱਟ ਦੇਣੀ। ਉਹ ਕਹਿੰਦਾ ਕਾਹਨੂੰ ਦਰਵਾਜ਼ਾ, ਸੂਮ ਸੀ ਨਾ, ਕਹਿੰਦਾ ਦਰਵਾਜ਼ੇ ਦਾ ਨੁਕਸਾਨ ਨਾ ਕਰੀ, ਮੈਂ ਬਾਹਰ ਖੋਲ ਦੇਣਾ, ਕੀ ਲੈਣਾ ਮੇਰੇ ਕੋਲੋਂ? ਜਦ ਕੇ ਦਰਵਾਜ਼ਾ ਤੋਂ ਕੁੰਡਾ ਖੋਲਤਾ, ਪਿੱਠ ਕਰਕੇ ਖੜ ਗਿਆ, ਦਰਵਾਜ਼ਾ ਖੋਲ ਕੇ ਨਾ ਪਿੱਠ ਕਰਕੇ ਖੜ ਗਿਆ। ਸੰਤ ਮੂੰਹ ਕਰੀ ਖੜੇ ਆ, ਉਹ ਪ੍ਰੇਮੀ ਪਿੱਠ ਕਰੀ ਖੜਾ। ਸੰਤ ਕਹਿੰਦੇ ਭਾਈ ਕੀ ਗੱਲ, ਤੂੰ ਰੁੱਸਿਆ? ਕਹਿੰਦਾ ਰੁੱਸਣ ਦਾ ਮਤਲਬ ਨਹੀਂ ਸੰਤ ਜੀ, ਚਲੇ ਜਾਓ ਤੁਸੀਂ, ਮੈਂ ਤੁਹਾਡਾ ਦਰਸ਼ਨ ਨਹੀਂ ਕਰਦਾ। ਕਹਿੰਦੇ ਚੱਲ ਮੇਰਾ ਦਰਸ਼ਨ ਨਾ ਕਰ, ਮੈਂ ਤਾਂ ਦਰਸ਼ਨ ਮੈਨੂੰ ਵੀ ਕੋਈ ਏਡੀ ਖਾਸ ਨਹੀਂ, ਮੈਂ ਤੈਨੂੰ ਆ ਦਰਸ਼ਨ ਨਹੀਂ ਦੇਣਾ ਆ, ਮੈਂ ਤਾਂ ਤੇਰਾ ਦਰਸ਼ਨ ਕਰਨਾ ਹੈ, ਵੀ ਤੂੰ ਦਰਸ਼ਨ ਤਾਂ ਦੇ ਦੇ। ਕਹਿੰਦਾ ਜੇ ਮੈਂ ਦਰਸ਼ਨ ਦੇ ਤਾ ਤੇਰਾ ਵੀ ਲਿਆ ਜਾਓ ਨਾਲ। ਕਹਿੰਦਾ ਮੈਂ ਦੇਣਾ ਹੀ ਨਹੀਂ ਦਰਸ਼ਨ ਤੈਨੂੰ, ਨਾ ਤੇਰਾ ਦਰਸ਼ਨ ਲੈਣਾ। ਸੰਤ ਕਹਿੰਦੇ ਚੰਗਾ ਫਿਰ ਇੱਕ ਗੱਲ ਸੁਣ ਲੈ, ਕਹਿੰਦੇ ਰਾਮ ਦਾ ਨਾਮ ਲਿਆ ਕਰ। ਤਲਾਕ ਦੇ ਕੇ ਕੱਢੀ ਗਾਲ ਜਿਹੜੇ ਰਾਮ ਨੂੰ, ਐਸੀ ਗਾਲ ਕੱਢੀ ਨਾ, ਗਾਲ ਕੱਢ ਕੇ ਕਹਿੰਦਾ ਮੈਂ ਨਹੀਂ ਲੈਣਾ ਉਹਦਾ ਰਾਮ, ਰਾਮ ਦਾ ਨਾਮ। ਸੰਤ ਕਹਿੰਦੇ ਉਹ ਤਾਂ ਲਿਆ ਗਿਆ, ਇਹ ਲਿਆ ਗਿਆ ਹੁਣ ਤੇਰੇ ਕੋਲੋਂ। ਹੁਣ ਇੱਕ ਗੱਲ ਦਾ ਖਿਆਲ ਰੱਖੀ, ਅੱਜ ਤੇ ਅੱਠਵੇਂ ਨੂੰ ਤੇਰੀ ਮੌਤ ਹੋ ਜਾਣੀ ਹੈ। ਫਿਰ ਹੋ ਗਿਆ ਦਿਮਾਗ ਦਰੁਸਤ, ਕਹਿੰਦਾ ਹੈ? ਕਹਿੰਦੇ ਹਾਂ ਇਹੀ ਹੈ, ਅੱਠਵੇਂ ਨੂੰ ਮੌਤ ਹੈ ਤੇਰੀ। ਘਬਰਾ ਗਿਆ, ਫਿਰ ਮੂੰਹ ਕਰ ਲਿਆ, ਪਹਿਲਾਂ ਨਹੀਂ ਕਰਿਆ, ਫਿਰ ਮੂੰਹ ਕਰ ਲਿਆ ਉਧਰ ਨੂੰ। ਕਹਿੰਦਾ ਜੀ ਪੱਕੀ ਗੱਲ ਹੈ? ਸੰਤ ਕਹਿੰਦੇ ਪੱਕੀ ਗੱਲ ਹੈ, ਤਿਆਰੀ ਕਰ ਲੈ ਬਸ ਤੂੰ। ਕਹਿੰਦਾ ਜੀ ਫਿਰ ਕੀ ਹੋਊਗਾ? ਕਹਿੰਦੇ ਅੱਗੇ ਪ੍ਰਲੋਕ ਦੇ ਵਿੱਚ ਤੈਨੂੰ ਧਰਮਰਾਜ ਦੇ ਲਿਆਉਣਗੇ, ਤੇਰਾ ਸਾਰਾ ਕੰਮ ਹਿਸਾਬ ਕਿਤਾਬ ਤੇਰੀ ਗੜਬੜ ਹੋਈ ਹੈ ਬਹੁਤ ਵੱਡੀ, ਨਰਕ ਹੀ ਬਣਦਾ, ਸੁਰਗ ਤਾਂ ਬਣਦਾ ਨਹੀਂ। ਕਹਿੰਦੇ ਤੈਂ ਜਿਹੜਾ ਗਾਲ ਕੱਢ ਕੇ ਰਾਮ ਦਾ ਨਾਮ ਲਿਆ ਨਾ, ਇੱਥੇ ਆ ਕੇ ਤੈਨੂੰ ਧਰਮਰਾਜ ਨੇ ਪੁੱਛਣਾ ਵੀ ਆ ਥੋੜਾ ਜਿਹਾ ਪੁੰਨ ਇੱਕ ਨਾਮ ਜਪੇਦਾ, ਗਾਲ ਕੱਢੀ ਸੀ ਤੈਂ ਪਰਮਾਤਮਾ ਨੂੰ। ਕਹਿੰਦੇ ਫਿਰ ਉੱਥੇ ਉਹ ਕਹਿਣਗੇ ਵੀ ਤੈਨੂੰ ਸਵਰਗ ਦਈਏ ਚਾਰ ਘੜੀਆਂ, ਤੂੰ ਕਹਿ ਦੀ ਮੈਂ ਨਹੀਂ ਸਵਰਗ ਲੈਣਾ।
ਤੂੰ ਕਹੀ ਵੀ ਮੈਂ ਤਾਂ ਇਹਦਾ ਮੁੱਲ ਲੈਣਾ, ਜਿੰਨੇ ਪੈਸੇ ਬਣਦੇ ਨੇ ਨਾ ਉਹ ਪੈਸੇ ਦਿਓ ਜਿਹੜੀ ਗਾਲ ਕੱਢੀ ਸੀ ਉਹਦੇ ਵਿੱਚ। ਕਹਿੰਦਾ ਜੀ ਠੀਕ ਆ। ਅੱਠਵੇਂ ਨੂੰ ਮਰ ਗਿਆ, ਧਰਮਰਾਜ ਦੇ ਗਿਆ, ਕਹਿੰਦੇ ਬਈ ਦੱਸ ਪਾਪ ਹੀ ਕਰੇ ਨੇ ਨਰਕਾਂ ਚ ਸੱਟਣਾ। ਆ ਇੱਕ ਵਾਰੀ ਰਾਮ ਕਿਹਾ ਸੀ ਇਹਦਾ ਮਹਾਤਮ, ਕਹਿੰਦਾ ਮਹਾਤਮ ਕੋਈ ਨੀ ਮੈਂ ਤਾਂ ਮੁੱਲ ਲੈਣਾ ਇਹਦਾ। ਧਰਮਰਾਜ ਪੈ ਗਿਆ ਚੱਕਰ ਜੀ ਵੀ ਇਹਦਾ ਮੁੱਲ ਹੁਣ ਮੈਂ ਕੀ ਪਾਵਾਂ ਇਹਦਾ ਮੁੱਲ। ਬਥੇਰਾ ਉਹਨੂੰ ਲਾਲਚ ਦਿੱਤਾ, ਕਹਿੰਦਾ ਨਹੀਂ ਮੁੱਲ ਲੈਣਾ, ਲੈਣਾ ਵੀ ਪਹਿਲਾਂ ਬਾਅਦ ਦੇ ਵਿੱਚ ਨਰਕ ਛੱਡਣਾ। ਧਰਮਰਾਜ ਨੱਠਿਆ ਗਿਆ ਬਰਮਾ ਕੋਲ, ਕਹਿੰਦੇ ਜੀ ਆਹ ਗੜਬੜ ਹੋ ਗਈ, ਦੱਸੋ ਹੁਣ ਕੀ ਕਰੀਏ, ਕਿਹੋ ਜਿਹੇ ਭਾਂਡੇ ਚਾਲ ਚ ਤੁਸੀਂ ਆ ਖੜਾ ਹੈ, ਉੱਥੇ ਮੁੱਲ ਮੰਗਦਾ। ਗਾਲ ਕੱਢ ਕੇ ਰੱਬ ਦਾ ਰਾਹ ਨਾ ਲਿਆ, ਉਹਦਾ ਵੀ ਮੁੱਲ ਮੰਗਦਾ ਮੇਰੇ ਕੋਲੋਂ। ਮੇਰੇ ਵਾਸਤੇ ਤਾਂ ਇਹ ਟਾਂਟਾ ਛੱਡ ਗਿਆ, ਮੈਂ ਦੱਸੂ ਕੀ ਕਰਾਂ, ਮੈਨੂੰ ਵੀ ਤਾਂ ਡਰ ਆ ਪਰਮਾਤਮਾ ਦਾ, ਮੈਂ ਕੋਈ ਮੁੱਲ ਕਿਵੇਂ ਪਾ ਦੂੰ। ਬਰਮਾ ਕਹਿੰਦਾ ਮੈਨੂੰ ਵੀ ਨਹੀਂ ਪਤਾ, ਸ਼ਿਵ ਜੀ ਨੂੰ ਪੁੱਛਦੇ ਹੋ, ਬੜੀ ਤਪੱਸਿਆ ਕਰਦਾ। ਸਿਵ ਸੇ ਤਪੱਸੀ ਔਰ ਬ੍ਰਹਮਾ ਸੇਨਾ ਵੇਦ ਜਾਰੀ ਦਸਮ ਕੁਮਾਰਾ ਕਹਿੰਦੇ। ਸ਼ਿਵ ਜੀ ਨੂੰ ਪੁੱਛਿਆ ਤੂੰ ਦੱਸ, ਤੂੰ ਕਹਿੰਦਾ ਮੈਨੂੰ ਵੀ ਨਹੀਂ ਪਤਾ ਇਸ ਗੱਲ ਦਾ। ਬ੍ਰਹਮਾ ਵਿਸ਼ਨੂੰ ਨਵਰਮਾ ਸ਼ਿਵ ਜੀ ਤੇ ਧਰਮਰਾਜ ਕਹਿੰਦੇ ਐਂ ਕਰੋ ਇਕੱਠੇ ਹੋ ਕੇ ਭਗਵਾਨ ਵਿਸ਼ਨੂੰ ਕੋਲ ਚੱਲਦੇ ਹਾਂ, ਆਪਣੇ ਸਾਰਿਆਂ ਤੋਂ ਵੱਡਾ ਉਹ ਹੈ। ਭਗਵਾਨ ਜੀ ਕੋਲ ਗਏ, ਕਹਿੰਦੇ ਮਹਾਰਾਜ ਵੀ ਆਹ ਇੱਕ ਸਮੱਸਿਆ ਆ ਗਈ, ਇਹ ਮੁੱਲ ਮੰਗਦਾ ਹੈ, ਕੱਢੀ ਗਾਲ ਹੈ ਤੇ ਰਾਮ ਕਿਹਾ ਪਰ ਉਹਦਾ ਮਹਾਤਮ ਜ਼ਰੂਰ, ਕਿਉਂਕਿ ਤੁਸੀਂ ਇਹ ਨਿਯਮ ਬਣਾਇਆ ਵੀ ਜਿਹੜੇ ਤਰੀਕੇ ਨਾਲ ਕੋਈ ਮਰਜ਼ੀ ਕਰੇ ਮਹਾਰਾਜ ਜੀ ਦਾ, ਹੁਣ ਦੱਸੋ ਵੀ ਇਹ ਮੁੱਲ ਮੰਗਦਾ ਸੀ ਕੀ ਕਰੀਏ। ਭਗਵਾਨ ਵਿਸ਼ਨੂੰ ਕਹਿੰਦੇ ਐਂ ਕਰੋ ਮੇਰੇ ਕੋਲ ਲਿਆਓ ਲੈਣ ਦਾ। ਕਹਿੰਦੇ ਬਿਠਾ ਦੂ ਬਿਠਾ ਦਾ। ਭਗਵਾਨ ਜੀ ਨੇ ਉਹਦੇ 'ਤੇ ਮਾਇਆ ਪਾ ਦਿੱਤੀ, ਕਹਿੰਦੇ ਜਾਓ। ਮਾਇਆ ਪਾਤੀ ਆਨੰਦ 'ਚ ਬੈਠਾ ਭੁੱਲਿਆ, ਤੇ ਜਿਸ ਵੇਲੇ ਰਸਤੇ 'ਚ ਮਿਲ ਗਿਆ ਨਾਰਦੇ ਨਾਲ, ਤਿੰਨਾਂ ਨੂੰ ਕਹਿੰਦਾ ਕਿੱਥੋਂ ਆਏ ਹੋ ਤੁਸੀਂ, ਆਪਣੇ ਬਾਪ ਨੂੰ ਵੀ ਪੁੱਛਦਾ ਤੇ ਸ਼ਿਵ ਜੀ ਨੂੰ ਪੁੱਛਦਾ, ਧਰਮਰਾਜ ਨੂੰ ਇਕੱਠੇ ਹੋ ਕੇ ਕਿੱਥੇ ਗਏ ਸੀ। ਕਹਿੰਦੇ ਭਗਵਾਨ ਦੇ ਕੀ ਗੱਲ, ਆਹ ਸਮੱਸਿਆ ਆ ਗਈ ਸੀ। ਕਹਿੰਦੇ ਗੱਲ ਸੁਣੋ, ਫਿਰ ਮਿਲਣਾ ਕੀ ਹੋਇਆ, ਕੱਲ ਨੂੰ ਕੋਈ ਹੋਰ ਆ ਕੇ ਤੰਗ ਕਰੂਗਾ ਤੈਨੂੰ, ਇਹ ਤਾਂ ਉੱਥੇ ਰਹਿ ਗਈ ਗੱਲ, ਜਾ ਕੇ ਪੁੱਛ ਕੇ ਆਓ ਭਗਵਾਨ ਨੂੰ ਵੀ ਨਾਮ ਦਾ ਮੁੱਲ ਕੀ ਹੈ। ਇਹ ਤਾਂ ਗੜਬੜ ਕਰ ਦਿੱਤੀ ਭਗਵਾਨ ਨੇ ਵੀ ਜਾਓ। ਮੁੜ ਕੇ ਫੇਰ ਆ ਗਏ ਬਾਬਾ, ਭਗਵਾਨ ਜੀ ਕਹਿੰਦੇ ਕੀ ਗੱਲ, ਫੇਰ ਆ ਗਏ। ਕਹਿੰਦੇ ਜੀ ਕਹਾਣੀ ਤਾਂ ਉੱਥੇ ਦੀ ਉੱਥੇ ਰਹਿ ਗਈ, ਵੀ ਇਹਦਾ ਮੁੱਲ ਕੀ ਹੈ। ਕਹਿੰਦੇ ਭੋਲੇ ਹੋਏ ਦਾ ਮੁੱਲ ਕੀ ਹੋਣਾ ਸੀ, ਨਾਮ ਦਾ ਵੀ ਕਿਤੇ ਮੁੱਲ ਹੈ। ਕਹਿੰਦੇ ਮਾਇਆ ਪਾ ਕੇ ਭੁਲਾ ਦਿੱਤਾ ਹੈ। ਕਹਿੰਦੇ ਇਹਦਾ ਤਾਂ ਮੁੱਲ ਇਹੀ ਹੈ ਵੀ ਨਾਮ ਜਪਣ ਵਾਲਾ ਨਾਮੀ ਦੇ ਚ ਅਭੇਦ ਹੋ ਜਾਂਦਾ, ਬਸ ਇਹ ਅਭੇਦ ਹੋ ਗਿਆ, ਹੁਣ ਮੁੱਲ ਹੋ ਸਕਦੀਆਂ ਨੇ, ਇਹਦਾ ਤਾਂ ਆਹੀ ਮੁੱਲ ਹੈ। ਜਿਹਨੇ ਗਾਲ ਕੱਢੀ ਪਰਮਾਤਮਾ ਨੇ ਉਹਦਾ ਵੀ ਉਧਾਰ ਕਰ ਦਿੱਤਾ। ਇਸ ਕਰਕੇ ਸਾਧ ਸਿੰਘ ਜੀ ਜਿਹੜੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਆ, ਮੂਲ ਮੰਤਰ ਪੜ੍ਹਦੇ ਆ, ਪਰਮਾਤਮਾ ਦਾ ਨਾਮ ਲੈਂਦੇ ਆ, ਉਹਨਾਂ ਦਾ ਆਧਾਰ ਭਾਈ ਕਿਉਂ ਨਹੀਂ ਕਰਨਗੇ ਮਹਾਰਾਜ, ਇੱਦਾਂ ਗਾਲਾਂ ਕੱਢੀਆਂ ਵਾਲਿਆਂ ਦਾ ਆਧਾਰ ਕਰ ਦਿੱਤਾ। ਸੋ ਇਸ ਕਰਕੇ ਸਾਧ ਸਿੰਘ ਜੀ ਕਹਿੰਦੇ ਆ ਤਿਸ ਕੀ ਕੀਮਤ, ਤਿਸ ਦੀ ਕੀਮਤ ਕਿੱਕੋਂ ਹੋਏ, ਉਹਦੀ ਕੀਮਤ ਕਿਵੇਂ ਹੋ ਸਕਦੀ ਹੈ। ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣਦਾ, ਤਾਂ ਜਾਣਦੇ ਹੀ ਨਹੀਂ ਕੋਈ ਉਹਨਾਂ ਦੀ ਕੀਮਤ। ਸੋ ਇਸ ਪ੍ਰਕਾਰ ਕਹਿੰਦੇ ਹਨ ਜੀ
ਗੁਰੂ ਪ੍ਰਸਾਦ ਵਸੈ ਮਨ ਆਏ।
ਹਾਂ, ਮਨ ਦੇ ਵਿੱਚ ਸਾਧ ਸਿੰਘ ਜੀ ਕਦੋਂ ਵੱਸਦਾ, ਹਰ ਥਾਂ ਤੇ ਜਿੱਥੇ ਕਿਸੇ ਦੀ ਵਸੋਂ ਹੈ ਤੇ ਉਸੇ ਥਾਂ ਤੇ ਕੋਈ ਹੋਰ ਵਸੋਂ ਕਰਨੀ ਚਾਹੇ, ਭਲਾ ਉਹ ਵਸੋਂ ਐਂ ਹੋਜੂਗੀ। ਕੌਣ ਵਸੋਂ ਕਰਨ ਦਿੰਦਾ, ਜਿਹਦਾ ਪਹਿਲਾਂ ਕਬਜ਼ਾ ਉਹ ਛੱਡਦਾ ਹੁੰਦਾ ਕਿਤੇ। ਪਹਿਲਾਂ ਜਿਹੜੇ ਵੱਸਦੇ ਹੈ ਉਹਨਾਂ ਨੂੰ ਉੱਥੋਂ ਚਾਹੇ ਪੈਸੇ ਦੇ ਕੇ ਵਿਦਾ ਕਰੋ, ਚਾਹੇ ਡੰਡੇ ਮਾਰ ਕੇ ਵਿਦਾ ਕਰੋ, ਉਹਨੂੰ ਜਿਵੇਂ ਵੀ ਮਰਜ਼ੀ ਆ ਉਹਨੂੰ ਜਗ੍ਹਾ ਤੋਂ ਕਬਜ਼ਾ ਛਡਾਓ, ਤਾਂ ਉੱਥੇ ਆਪਣੀ ਵਸੋਂ ਕਰੋ। ਜੇ ਗਲਤ ਬੰਦਿਆਂ ਦਾ ਕਬਜ਼ਾ ਹੋ ਗਿਆ ਤੁਹਾਡੀ ਜ਼ਮੀਨ 'ਤੇ, ਫਿਰ ਡੰਡੇ ਵੀ ਚੱਕਣੇ ਪੈਂਦੇ, ਸ਼ਸਤਰ ਵੀ ਚੱਕਣੇ ਪੈਂਦੇ। ਇਸੇ ਤਰ੍ਹਾਂ ਸਾਧ ਸਿੰਘ ਜੀ ਆਪਣਾ ਜਿਹੜਾ ਹਿਰਦਾ ਰੂਪੀ ਘਰ ਹੈ ਨਾ, ਇਹਦੇ 'ਤੇ ਕਾਮ ਕਰੋ ਲੋਭੋ ਹੰਕਾਰ ਦਾ ਕਬਜ਼ਾ ਹੋਇਆ ਹੋਇਆ, ਇਹ ਬੜੇ ਨਜਾਇਜ਼ ਬੰਦਿਆਂ ਨੇ ਕਬਜ਼ਾ ਕੀਤਾ, ਇਹ ਲੱਗਦੇ ਕੁਛ ਨਹੀਂ ਇਸ ਘਰ, ਵੱਧ ਨਹੀਂ ਜਗ੍ਹਾ ਮੰਨੀ ਬੈਠੇ ਬੁੱਧ ਰੂਪ ਧਰਤੀ ਨੂੰ ਨਾ ਇਹਨਾਂ ਨੇ ਦੱਬਿਆ ਹੋਇਆ। ਹੁਣ ਜਿੰਨੀ ਦੇਰ ਤੱਕ ਇਹਨਾਂ ਨੂੰ ਸਾਧ ਸਿੰਘ ਜੀ ਡੰਡੇ ਮਾਰ ਕੇ ਗੁਰੂ ਦਾ ਸ਼ਬਦ ਜਿਹੜਾ ਡੰਡਾ ਹੈ, ਤੇ ਇਹਨਾਂ ਡੰਡਿਆਂ ਦੇ ਨਾਲ ਕਿਵੇਂ ਕੱਢਣਾ ਹੈ, ਇਹ ਘਰ ਵਸੇਗਾ ਉੱਜੜ ਥੇ ਹੋ ਵਸਾਇਓ, ਇਹ ਉੱਜੜਾ ਉੱਜੜਿਆ ਹੋਇਆ ਥੇ ਨਾਮ ਨਾਮ ਕਨੀ ਤੇ ਸ਼ੁਭ ਗੁਣਾ ਕਰਕੇ ਉੱਜੜਿਆ ਹੀ ਪਿਆ ਸਾਧ ਸਿੰਘ ਜੀ। ਉੱਜੜੇ ਹੋਏ ਘਰ 'ਚ ਤੇ ਵਸਾਉਣੇ ਸੌਖੇ ਹੈ, ਕਈ ਕਈ ਬੜੇ ਲੱਗ ਜਾਂਦੇ ਸਮਾਨ ਜੋੜਦਿਆਂ ਨੂੰ ਮੈਂ, ਤੇ ਮਹਾਰਾਜ ਕਿੰਨਾ ਪਿਆਰਾ ਵਚਨ ਕਰਦੇ ਨੇ, ਜਿਤ ਪਾਰ ਬ੍ਰਹਮ ਚਿਤ ਆਇਆ ਸੋ ਕਰ ਦੇਈਏ ਵਸਾਇ। ਉਹ ਘਰ ਵਸ ਗਿਆ ਹਿਰਦਾ ਰੂਪੀ ਘਰ ਜਿੱਥੇ ਵਾਹਿਗੁਰੂ ਚੇਤਿਆ, ਤੇ ਜਦੋਂ ਘਰ ਸੁੱਖ ਵਸਿਆ, ਹਿਰਦੇ ਰੂਪੀ ਘਰ ਦੇ ਵਿੱਚ ਸੁੱਖ ਮਿਲ ਗਿਆ, ਬਾਹਰ ਸੁੱਖ ਪਾਇਆ, ਫਿਰ ਤਾਂ ਸੁੱਖ ਹੀ ਸੁੱਖ ਹੈ। ਜੈ ਵਸਾ ਲਈ ਤਾਂ ਵੈਸਾ ਸਵਾਮੀ, ਜੈ ਭੇਜੀਏ ਤਾਂ ਜਾਵਾਂ, ਸਭ ਨਗਰੀ ਮੇਂ ਇੱਕੋ ਰਾਜਾ ਸਭ ਪਵਿੱਤ ਹੈ ਸਭ। ਸੋ ਇਸ ਕਰਕੇ ਸਾਧ ਸਿੰਘ ਜੀ ਉਹਨਾਂ ਤੋਂ ਕਬਜ਼ਾ ਛਡਾਉਣ ਵਾਸਤੇ ਹੁਣ ਉਹ ਛੱਡਦੇ ਨਹੀਂ ਕਬਜ਼ਾ। ਏਕਾ ਬੜਾ ਇਹਨਾਂ ਦਾ, ਇੱਕ ਤੁਸੀਂ ਅਜਮਾਇਸ਼ ਕਰਕੇ ਦੇਖ ਲਓ, ਜਿਹਨਾਂ ਗਲਤ ਬੰਦਿਆਂ ਦਾ ਏਕਾ ਹੋਊਗਾ ਇੰਨੇ ਚੰਗੇ ਬੰਦਿਆਂ ਦਾ ਕਦੇ ਏਕਾ ਨਹੀਂ ਹੋ ਸਕਦਾ। ਸਿੱਖਾਂ ਵਿੱਚ ਇੰਨੇ ਚੰਗਿਆਈਆਂ ਨੇ, ਇੰਨੇ ਗੁਣ ਨੇ, ਮਹਾਰਾਜਾ ਰੁੱਸ ਜਾਵੇ ਕਮੇਟੀ ਦੇ ਵਿੱਚ ਚਾਰ ਬੰਦੇ ਰੁੱਸ ਜਾਣ ਕਹਿਣਗੇ ਅੱਡ ਗੁਰਦੁਆਰਾ ਖੋਲੂੰਗਾ, ਹੁਣ ਇਹਨਾਂ ਨਾਲ ਹੀ ਰਹਿਣਾ, ਏਕਾ ਨਹੀਂ ਹੈ। ਗਲਤ ਬੰਦਿਆਂ ਦਾ ਇੰਨਾ ਏਕਾ, ਜਿਹੜੇ ਠੇਕੇ ਦੇ ਸ਼ਰਾਬ ਲੈਂਦੇ ਨੇ ਉਸੇ 'ਤੇ ਮੁੜ ਮੁੜ ਕੇ ਜਾਈ ਜਾਂਦੇ ਨੇ, ਇਹ ਨਹੀਂ ਕਹਿੰਦੇ ਹੈਗੇ ਜੇ ਲੜਦੀ ਪੈਣਗੀ ਉਹ ਠੇਕਾ ਹੋਰ ਖੋਲ੍ਹਣਾ, ਕਹਿਣਗੇ ਇੱਕ ਨਾਲ ਹੀ ਸਰ ਜੂਗਾ ਆਪਣੇ। ਗਲਤ ਬੰਦਿਆਂ ਦਾ ਏਕਾ ਸਾਡੇ ਨਾਲ ਜ਼ਿਆਦਾ ਹੈ। ਕਾਮ ਕਰੋ ਲੋਭ ਓਹਕਾਰ ਦਾ ਏਕਾ ਜਿਹੜਾ ਸਾਧ ਸਿੰਘ ਜੀ ਹੈ, ਇਹ ਗਲਤ ਪਰ ਏਕਾ ਬਹੁਤ ਹੈ ਇਹਨਾਂ ਦਾ। ਐਸਾ ਏਕਾ ਹੈ ਵੀ ਜਿਵੇਂ ਹੜਵਾਰਾਂ ਦੇ ਕੁੱਤੇ ਹੁੰਦੇ ਨਾ, ਦੇਖਿਆ ਉਹਨਾਂ ਦਾ ਸਾਧ ਸਿੰਘ ਜੀ ਬੜਾ ਏਕਾ ਹੁੰਦਾ ਉਹਨਾਂ ਦਾ। ਜੇ ਕਿਤੇ ਇੱਕ ਕੁੱਤਾ ਕਿਸੇ ਦੇ ਮਗਰ ਪੈ ਜਾਣਾ, ਇੱਕ ਕਿਤੇ ਅਚਨਚੇਤ ਜੀ, ਉਹ ਕੁੱਤੇ ਦੀ ਮਦਦ ਤੇ ਚਾਰ ਪੰਜ ਊਈ ਰੌਲਾ ਪਾਉਂਦੇ ਪਾਉਂਦੇ ਭੌਂਕਦੇ ਉਹ ਵੀ ਮਗਰੇ ਜਾਣ ਲੱਗ ਜਾਂਦੇ ਨੇ। ਇਹ ਇਸੇ ਤਰ੍ਹਾਂ ਦੇ ਕੁੱਤੇ ਨੂੰ ਹੜਵਾਰਿਆਂ ਦੇ ਕੁੱਤੇ ਨੂੰ ਸਾਧ ਸਿੰਘ ਜੀ, ਜੇ ਕਿਤੇ ਕਾਮ ਭੌਂਕੇ ਨਾ ਇਹ ਕੁੱਤਾ ਲੱਤ ਨੂੰ ਪੈ ਜਾਏ ਬੁੱਧ ਰੂਪ ਲੱਤ ਨੂੰ, ਤਾਂ ਫਿਰ ਜਿਹੜੇ ਬਾਕੀ ਦੇ ਨੇ ਉਹ ਵੀ ਭੌਂਕਦੇ ਆ ਨਾਲ ਹੀ, ਉਹ ਵੀ ਸਾਧ ਸਿੰਘ ਭੌਂਕਦੇ ਹੋਏ ਲਾਰੇ ਹੀ ਬੰਨ ਲੈਂਦੇ, ਉਹਦੀ ਮਦਦ ਕਰਾਉਂਦੇ ਆਊਗੀ, ਸਾਰੇ ਹੀ ਆ ਜਾਂਦੇ ਨੇ, ਜਿੱਥੇ ਇੱਕ ਆਉਂਦਾ ਉੱਥੇ ਚਾਰੇ ਗੁਰੂ ਵੀ ਆ ਜਾਂਦੇ ਨੇ। ਸੋ ਇਸ ਕਰਕੇ ਮਨ ਲੋਚਿਆ ਬੁਰਿਆਈਆਂ, ਗੁਰਸਬ ਦੀ ਇਹ ਮਨ ਹੋੜੀ ਹੈ, ਇਹ ਤਾਂ ਡੰਡਾ ਕੁੱਤੇ ਵਾਸ ਕੁੱਤੇ ਦਾ ਇੱਕੋ ਇਲਾਜ, ਮਰ ਜਾ ਡੰਡਾ ਦਿਖਾ ਦਿਓ ਕੁੱਤਾ ਤਾਂ ਦਸ ਕਰਮਾਂ ਜਾ ਕੇ ਖੜ ਗਿਆ, ਭੌਂਕੀ ਤਾਂ ਜਾਊ ਪਰ ਲੱਤ ਨਹੀਂ ਵਾੜ ਸਕਦਾ, ਫਿਰ ਬਾਸ਼ਨਾ ਉੱਠੀ ਤਾਂ ਸੀ ਪਰ ਉਹ ਵਿਗਾੜ ਨਹੀਂ ਸਕਦੀ, ਵਜਰ ਗ੍ਰਹਿ ਨਹੀਂ ਕਰਾ ਸਕਦੀ ਫਿਰ, ਕਿਉਂਕਿ ਡੰਡਾ ਗੁਰੂ ਦੇ ਸ਼ਬਦ ਆ ਗਿਆ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣਾ। ਸੋ ਇਸ ਕਰਕੇ ਸਾਧ ਸਿੰਘ ਜੀ ਤੇ ਉਜੜੇ ਥਿਆਂ ਨੂੰ ਵਸਾਉਣਾ ਬੜਾ ਔਖਾ ਭਾਈ, ਤੇ ਹੁਣ ਮਨ ਦੇ ਵਿੱਚ ਲਿਵ ਕਿਵੇਂ ਲੱਗੇ, ਲਿਵਕ ਤੇ ਐਵੇਂ ਲੱਗ ਜੂਗੀ ਸਾਧ ਸਿੰਘ ਜੀ ਅੰਦਰ ਕਾਮ ਕਰੋ ਕਿ ਲੱਭਣ ਦਿੰਦੇ ਆ ਲਿਵ ਨੂੰ, ਉਹ ਕਿਤੇ ਜੁੜਨ ਦਿੰਦੇ ਆ। ਜਿਹਦੀ ਦੇ ਤਾਂ ਗੁਰ ਪ੍ਰਸਾਦ, ਗੁਰੂ ਦੀ ਪ੍ਰਸਾਦ ਦੀ ਕਿਰਪਾ ਨਾ ਹੋਵੇ ਤੇ ਗੁਰੂ ਦੀ ਕਿਰਪਾ ਦੇ ਨਾਲ ਮਨ ਬਸ ਆਵੇ ਨਾਨਕਾ, ਜੇ ਪੂਰਨ ਕਿਰਪਾ, ਕਿਰਪਾ ਵੀ ਪੂਰੀ ਹੋ ਜਾਵੇ 100%, ਮਾੜੀ ਮੋਟੀ ਕਿਰਪਾ ਨਾਲ ਹੀ ਕੰਮ ਚੱਲਣਾ, ਤੇ ਥੋੜੀ ਥੋੜੀ ਕਿਰਪਾ ਜਿਹੜੀ ਹੈ ਥੋੜੇ ਥੋੜੇ ਕਰਮ ਕਰਨ ਦੇ ਨਾਲ ਉਨੀ ਉਨੀ ਹੋਈ ਜਾਊ, ਜਿੰਨਾ ਕਰਦੇ ਕਰਦੇ ਹੀ ਪੂਰਨ ਕਿਰਪਾ ਦਾ ਕਰਮ ਕਦੋਂ ਕਰਿਆ ਸੀ, ਜਦੋਂ ਪੂਰਨ ਕਰਮ ਕਰਾਂਗੇ ਪੂਰਨ ਕਿਰਪਾ ਹੋ ਜਾਊਗੀ। ਆ ਜਿਹੜਾ ਭਾਂਡਾ ਹੀ ਨਹੀਂ ਪੂਰਾ ਬਣਿਆ ਸਾਧ ਸਿੰਘ ਜੀ, ਪੂਰਾ ਉਹਦੇ 'ਚ ਦੁੱਧ ਕਿਵੇਂ ਪੈ ਜਾਵੇ। ਭਾਂਡਾ ਧੋਏ ਬੈਸ ਧੂਪ ਦੇਵ ਤਾਉ ਦੂਤੇ ਕੋ ਜਾਹੋ, ਦੁੱਧ ਕਰਮ ਪੁਨ ਸੁਰਤ ਸੁਮੈਣ ਹੋਏ ਨਿਰਾਸ਼ ਜਮਾਵੋ, ਜਪੋ ਤਾਂ ਏਕੋ ਨਾਮਾ ਅਵ ਨਿਰਾਫਲ ਕੰਮ। ਇਸ ਕਰਕੇ ਗੁਰ ਪ੍ਰਸਾਦ ਵਸੈ ਮਨ ਆਏ, ਗੁਰੂ ਦੀ ਕਿਰਪਾ ਦੇ ਨਾਲ ਹਿਰਦੇ 'ਚ ਆ ਕੇ ਵਾਹਿਗੁਰੂ ਵਸ ਜਾਂਦਾ। ਜਦੋਂ ਹਿਰਦੇ 'ਚ ਵਸ ਜਾਵੇ ਤਾਂ ਫਿਰ ਸਾਧ ਸਿੰਘ ਜੀ ਹਿਰਦੇ ਦੇ ਅੰਦਰ ਕੋਈ ਵਾਸ਼ਨਾ ਨਹੀਂ ਰਹਿੰਦੀ, ਵਾਸ਼ਨਾ ਸਾਰੀਆਂ ਦੇ ਸਰਜਣ ਹੋ ਜਾਂਦੀ, ਸਾਰੀਆਂ ਵਾਸ਼ਨਾਵਾਂ ਮਿਟ ਜਾਂਦੀਆਂ ਹਨ, ਕੋਈ ਵਾਸ਼ਨਾ ਨਹੀਂ ਰਹਿੰਦੀ ਹੈ। ਕੋਈ ਕੋਈ ਸੱਜਣ ਸਾਥੀ, ਕੋਈ ਕੋਈ ਸੱਜਣ ਆਇਕ ਹੈ, ਮੇਰੇ ਮੇਰੇ ਵੀਠਲਾ ਵਾਹੜੀ ਬਲਾਏ, ਕੋਈ ਸੱਜਣ ਹੈ, ਕੋਈ ਐਸਾ ਸੱਜਣ ਕੋਈ ਮਿਲ ਜਾਏ ਨਾ, ਹਾਂ ਤਾਂ ਕਿ ਧੋਵਾਂ ਪਾਏ ਉਹਦੇ ਚਰਨ ਧੋਦਾ ਮੈਂ। ਇੱਕ ਦਿਨ ਸਾਧ ਸਿੰਘ ਜੀ ਮਹਾਂਪੁਰਸ਼ਾਂ ਨੂੰ ਸਿੰਘ ਪੁੱਛਣ ਲੱਗੇ, ਸੰਤ ਗਿਆਨੀ ਗੁਰਬਚਨ ਸਿੰਘ ਜੀ, ਕਹਿੰਦੇ ਮਹਾਰਾਜ ਜੀ ਵੀ ਤੁਸੀਂ ਨਾਮ ਦੀ ਪ੍ਰੇਰਨਾ ਦੇਖੋ ਬਾਣੀ ਦੁਆਰਾ ਕਰਦੇ ਹੋ, ਵੀ ਅਸੀਂ ਵੈਸੇ ਹੱਕ ਤਾਂ ਨਹੀਂ ਰੱਖਦੇ ਪਰ ਪ੍ਰਸ਼ਨ ਆ ਗਿਆ ਮਨ 'ਚ, ਹੁਣ ਤੁਸੀਂ ਕਿਰਪਾ ਕਰੋ ਵੀ ਓਹਲਾ ਨਾ ਰੱਖਿਓ, ਵੀ ਤੁਹਾਡੀ ਨਾਮ ਦੀ ਅਵਸਥਾ ਕਹੀ ਜੀ ਬਣੀ ਹੋਈ ਹੈ ਸੰਤਾਂ ਨੂੰ, ਐਂ ਪ੍ਰਸ਼ਨ ਕਰ। ਮਹਾਂਪੁਰਸ਼ ਕਹਿੰਦੇ ਸਿੰਘੋ ਇਹ ਨਹੀਂ ਸੀ ਸਵਾਲ ਕਰ, ਤੇ ਕਿਉਂ ਮਹਾਰਾਜ? ਕਹਿੰਦੇ ਮੈਂ ਕਦੇ ਸਿੰਘਾਂ ਦੇ ਸਾਹਮਣੇ ਝੂਠ ਵੀ ਨਹੀਂ ਬੋਲ ਸਕਦਾ, ਪਰ ਇਹ ਕਹਿੰਦੇ ਗੁਪਤ ਗੱਲਾਂ ਜਿਹੜੀਆਂ ਹੁੰਦੀਆਂ ਨੇ ਕਹਿੰਦੇ ਉਜਾਗਰ ਨਹੀਂ ਕਰੀਦੀਆਂ, ਪਰ ਮੈਨੂੰ ਮੇਰੇ ਵਾਸਤੇ ਧਰਮ ਸੰਕਟ ਖੜਾ ਕਰ ਦਿੱਤਾ, ਨਾ ਮੈਂ ਝੂਠ ਬੋਲ ਸਕਦਾ, ਜੇ ਮੈਂ ਦੱਸਦਾ ਤਾਂ ਫਿਰ ਸੂਖਮ ਜਿਹਾ ਹੰਕਾਰ। ਕਹਿੰਦੇ ਮਹਾਰਾਜ ਤੁਹਾਨੂੰ ਕਿੱਥੇ ਹੰਕਾਰ ਚਿੰਬੜ ਜੂ, ਸਾਡਾ ਭਲਾ ਇਹਦੇ 'ਚ। ਮਹਾਂਪੁਰਸ਼ ਵਿਰਾਗ 'ਚ ਆ ਕੇ ਨਾ ਸਾਧ ਸਿੰਘ ਅੱਖਾਂ 'ਚੋਂ ਭਰ ਕੇ ਕਹਿੰਦੇ ਸਿੰਘ, ਕਹਿੰਦੇ ਜਿੱਦਣ ਅੰਮ੍ਰਿਤ ਛਕਿਆ ਸੀ ਨਾ ਕਲਗੀਧਰ ਪਾਤਸ਼ਾਹ ਦੇ ਖੰਡੇ ਬਾਟੇ ਦਾ, ਜਦ ਕਹਿੰਦੇ ਪੰਜਾਂ ਪਿਆਰਿਆਂ ਨੇ ਮੈਨੂੰ ਗੁਰਮੰਤਰ ਵਾਹਿਗੁਰੂ ਦਿੱਤਾ, ਉਸ ਦਿਨ ਤੋਂ ਲਾ ਕੇ ਕਹਿੰਦੇ ਅੱਜ ਤੱਕ ਕਹਿੰਦੇ ਕਦੇ ਸੁੱਤਿਆਂ ਨੂੰ ਵੀ ਨਹੀਂ ਭੁੱਲਿਆ, ਜਾਗਦਿਆਂ ਨੂੰ ਤਾਂ ਵਿਸਰਨਾ ਕੀ ਹੈ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ, ਕਦੇ ਸੁੱਤੇ ਨੂੰ ਵੀ ਨਹੀਂ ਭੁੱਲਿਆ ਮਹਾਂਪੁਰਸ਼ ਕਹਿੰਦੇ, ਸੁੱਤਿਆਂ ਵੀ ਨਾਮ ਚੱਲਿਆ। ਇਹ ਫਿਰ ਕਿਉਂ ਹੋਇਆ? ਗੁਰਪ੍ਰਸਾਦ ਵਸੈ ਮਨ ਆਏ, ਗੁਰੂ ਦੀ ਕਿਰਪਾ ਦੇ ਨਾਲ ਹਿਰਦੇ ਵਿੱਚ ਵਸਦੇ, ਜਿੱਥੇ ਕਾਮ ਕ੍ਰੋਧ ਵਸਦੇ ਨੇ ਉਹ ਸਾਧ ਸਿੰਘ ਜੀ ਉਜੜ ਜਾਂਦੇ ਨੇ, ਅਤੇ ਫਿਰ ਗੁਰੂ ਦਾ ਉਪਦੇਸ਼, ਗੁਰੂ ਦੀ ਕਿਰਪਾ ਦੁਆਰਾ ਨਾਮ ਹਿਰਦੇ ਦੇ ਅੰਦਰ ਵਸਦਾ ਹੈ। ਸੋ ਇਸ ਪ੍ਰਕਾਰ ਸਾਧ ਸਿੰਘ ਜੀ ਸਮਾਂ ਸਮਾਪਤੀ 'ਤੇ ਪਹੁੰਚਿਆ ਹੈ। ਗੁਰਮੁਖਾਂ ਦਾ ਹੁਕਮ ਹੈ, ਕਹਿੰਦੇ ਵੀ ਥੋੜ੍ਹਾ ਜਿਹਾ ਸਮਾਂ ਉੱਤੇ ਲਾਇਆ ਕਰੋ, ਇਹ ਜਿਹੜੇ ਪ੍ਰੇਮੀ ਮੂਵੀ ਬਣਾਉਂਦੇ ਹੈ ਇਹਨਾਂ ਦੀ ਭਾਵਨਾ ਸਾਹ ਸਿੰਘ ਜੀ ਇਸ ਕਰਕੇ ਥੋੜ੍ਹੇ ਜਿਹੇ ਮਿੰਟ ਆਪਾਂ ਉੱਤੇ ਕੋਈ ਇਹ ਖਿਆਲ ਨਾ ਕਰਿਓ ਵੀ ਟਾਈਮ ਖਾਨੀ ਵੀ ਇਸ ਕਰਕੇ ਕਈ ਨਾ ਇਹਦੇ ਅਰਥ ਹੋਰ ਹੀ ਕੱਢ ਲੈਂਦੇ ਆ ਹੋਰ ਕਿਹੜਾ ਕੱਢ ਲੈਂਦੇ ਆ ਅਗਲੇ ਜੇ ਟਾਈਮ ਥੋੜ੍ਹਾ ਜਿਹਾ ਤੇ ਲਓ ਜੀ ਖਾਨੀ ਹੈ ਬਾਬੇ ਖਾਨੀ ਭੌਂਗੜੇ ਡੀਕ ਦਿਆ ਹੋਰ ਵੀ ਅਜੇ ਘੱਟ ਆਇਆ ਆਹ ਇਹ ਹੋਰ ਕਿਹੜੀ ਗੱਲਾਂ ਮੇਰੇ ਕੋਮਨ ਕਰਨ ਮੈਨੂੰ ਅੱਜ ਆਉਂਦੇ ਆਉਂਦੇ ਮਨ ਦੇ ਵਿੱਚ ਇੱਕ ਖਿਆਲ ਮੇਰੇ ਤੁਰਿਆ ਮੈਂ ਕਹਿ ਹੀ ਦਿੰਦਾ ਮੈਂ ਸੋਚਿਆ ਵੀ ਕੁਛ ਤਾਂ ਇਹੋ ਜਿਹੇ ਸੂਮ ਲੋਕ ਨੇ ਉਹ ਦੇਖਦੇ ਰਹਿੰਦੇ ਆ ਵੀ ਹੁਣ ਜਦ ਬਾਬੇ ਹਰਦੀਪ ਸਿੰਘ ਨੂੰ ਮੱਥਾ ਟੇਕਦਾ ਹੁਣ ਰੰਧਾਵੇ ਵਾਲੇ ਨੂੰ ਟੇਕਣਾ ਵੀ ਐਂ ਕਰੋ ਬਾਰੀ ਬੰਨ ਲਓ ਇਹਨਾਂ ਨੇ ਘਾਟਣੇ ਵੀ ਕਈ ਕਈ ਜਣੇ ਇਕੱਠੇ ਹੋ ਕੇ ਆ ਜਾਂਦੇ ਆ ਵੀ ਇੱਕ ਦਿਨ ਹਰਦੀਪ ਸਿੰਘ ਬਾਬੇ ਨੂੰ ਦੇ ਦਿਓ ਪੌਂਡ ਦੂਜੇ ਦਿਨ ਹਰੀ ਸਿੰਘ ਬਾਬੇ ਨੂੰ ਦੇ ਦਿਓ ਜਿਹਨੂੰ ਮਰਜ਼ੀ ਦੇ ਦਿਓ ਭਾਈ ਹੈ ਤਾਂ ਉਸੇ ਗੁਰੂ ਦੇ ਹੀ ਜਿਹੜਾ ਇਹਨਾਂ ਨੇ ਕੰਮ ਕਰਨਾ ਉਹੀ ਮੈਂ ਕਰਨਾ ਫਿਰ ਮੈਂ ਸੋਚਿਆ ਮੈਂ ਹਾਂ ਸੱਚੇ ਪਾਤਸ਼ਾਹ ਜਿੱਥੇ ਇਹੋ ਜਿਹੇ ਸੂਮਨ ਆ ਭਾਈ ਭਾਗ ਸਿੰਘ ਐਂ ਤਾਂ ਪਰਿਵਾਰ ਹੈ ਵੀ ਨਾਲੇ ਤਾਂ ਸਾਨੂੰ ਨਹੀਂ ਫਿਰਦੇ ਆ ਦੋ ਦੋ ਤਿੰਨ ਤਿੰਨ ਗੁਰਦੁਆਰੇ 'ਚ ਪ੍ਰੋਗਰਾਮ ਹੁੰਦਾ ਨਾਲੇ ਜਦੋਂ ਮੈਂ ਕਥਾ ਕਰਦਾ ਮੈਨੂੰ ਵੀ ਇਹਨੇ ਲਿਆ ਕੇ ਕਥਾ ਦਾ ਸਤਿਕਾਰ ਕਰਨਾ ਜੇ ਬਾਬਾ ਹਰਦੀਪ ਸਿੰਘ ਉਹਨੂੰ ਵੀ ਰਾਗੀ ਸਿੰਘ ਹੈ ਉਹਨੂੰ ਵੀ ਸੱਚੇ ਪਾਤਸ਼ਾਹ ਕਿਤੇ ਗੁਰਸਿੱਖ ਇੰਨਾ ਸੋਚਣ ਲੱਗ ਜਾਂਦੀ ਵੀ ਇਹ ਬੜਾ ਕੰਮ ਹੈ ਅਤੇ ਕਥਾ ਵਾਲੇ ਚਾਰ ਚਾਰ ਇਕੱਠੇ ਹੁੰਦੇ ਆ ਰੋਜ਼ ਹੀ ਪੰਜ ਪੰਜ ਦਸ ਦਸ ਦੋ ਦੋ ਤਿੰਨ ਤਿੰਨ ਗੁਰਦੁਆਰਿਆਂ 'ਚ ਘੁੰਮਣਾ ਹੁੰਦਾ ਫਿਰ ਮੈਂ ਕਿਹਾ ਵੀ ਨਹੀਂ ਇਹਦਾ ਹਿਰਦਾ ਬੜਾ ਵਿਸ਼ਾਲ ਹੈ ਭਗਤ ਸਿੰਘ ਦਾ ਸਮਾਂ ਇਸ ਪਰਿਵਾਰ ਦੇ ਭਾਗ ਜਾ ਗਿਆ ਇਸ ਬਹਾਨੇ ਉੱਥੇ ਕੈਲੀਫੋਰਨੀਆ 'ਚ ਗ੍ਰੰਥੀ ਸਿੰਘ ਸਾਹਿਬ ਸਿੰਘ ਘਰ ਲੈ ਗਿਆ ਜਥੇ ਨੂੰ ਜਥੇ ਦੇ ਸਿੰਘ ਸੀ ਪੁਰਾਣਾ ਕਿਤੇ ਪੜ੍ਹਿਆ ਸੀ ਕਥਾ ਤੋਂ ਪ੍ਰੇਮ ਕਰਕੇ ਲੈ ਗਿਆ ਜਦੋਂ ਲਿਆ ਕੇ ਉਹਨੇ ਨਾ ਮਾਇਆ ਵਾਸਤੇ ਮੈਂ ਕਿਹਾ ਗ੍ਰੰਥੀ ਸਿੰਘ ਵੀ ਤੇਰੇ ਕੋਲੋਂ ਨਹੀਂ ਲੈ ਕਹਿੰਦਾ ਜੀ ਕਿਉਂ ਮੈਂ ਕਿਹਾ ਤੇਰਾ ਤਾਂ ਪੂਜਨ ਅਸੀਂ ਕਰਨਾ ਗ੍ਰੰਥੀ ਸਿੰਘ ਹੈ ਤੂੰ ਕਹਿੰਦਾ ਬਾਬਾ ਜੀ ਕਿਹੜੀ ਗੱਲ ਕਰ ਦਿੱਤੀ ਕਹਿੰਦਾ ਪਨਾਲਾ ਤਾਂ ਹਰ ਘਰ ਨੂੰ ਚਾਹੀਦਾ ਜਿਹੜੇ ਘਰ ਨੂੰ ਪਨਾਲਾ ਹੋਵੇ ਕਹਿੰਦੇ ਉਹਦਾ ਛੱਤਾਂ ਚੋਣ ਲੱਗ ਜਾਂਦੀਆਂ ਨੇ ਇਹ ਜਿਹੜਾ ਦਾਨ ਕਰਨੇ ਪਨਾਲਾ ਹੈ ਇਹ ਤਾਂ ਚੱਲਦਾ ਹੀ ਠੀਕ ਹੈ ਸਾਹ ਜੀ ਖੜ੍ਹੇ ਖੂਹਾਂ ਦਾ ਪਾਣੀ ਖਰਾਬ ਹੋ ਜਾਂਦਾ ਇਸੇ ਕਰਕੇ ਰਜਵ ਕੱਢ ਕੂਪ ਚੱਲ ਕਰਦੇ ਨਾ ਨਿਰਮਲ ਨੀਰ ਬਿਨ ਕੱਢੇ ਪਾਣੀ ਸੜੇ ਪੀ ਦੇਣਾ ਕੋਈ ਵੀਰ ਪਾਣੀ ਪੀਣ ਜੋਗਾ ਹੀ ਨਹੀਂ ਰਹਿੰਦਾ ਗੁਰੂ ਕਿਰਪਾ ਕਰੇ ਕਿਉਂ ਗੁਰਪ੍ਰਸਾਦ ਬਸੈ ਮਨ ਆਏ ਇਹਨਾਂ ਦੇ ਕਹਿਣ ਤੋਂ ਭਾਈ ਕੁਝ ਮਿੰਟ ਉੱਤੇ ਲਾਉਣ ਲੱਗੇ ਹੈ ਹੋਰ ਕੋਈ ਆਪਣਾ ਸਵਾਰਥ ਨਾ ਸਮਝਣਾ ਜੀ ਚਲੋ ਜੀ ਅੱਗੇ ਬੋਲੋ
ਕਾਕੋ ਜਾਣੇ ਦੁੱਧ ਜਾਏ
ਕਹਿੰਦੇ ਉਸ ਪਰਮੇਸ਼ਰ ਨੂੰ ਤਾਂ ਕੋਈ ਜਾਣ ਸਕਦਾ ਕਿਵੇਂ ਜਾਣ ਸਕਦਾ ਦੁਵਿਧਾ ਜਾਏ ਦੁਵਿਧਾ ਦੋ ਵਿਧਾ ਇੱਕ ਮਨ ਦੀ ਬਿਰਤੀ ਦੋ ਥਾਵਾਂ ਤੇ ਹੋ ਜਾਵੇ ਰੱਬ ਹੈ ਰੱਬ ਨਹੀਂ ਹੈ ਦੁਵਿਧਾ ਹੋ ਗਈ ਇਹ ਕੰਮ ਠੀਕ ਇਸ ਤਰ੍ਹਾਂ ਹੈ ਜਾਂ ਇਹ ਬੇਠੀਕ ਹੈ ਨਿਰਣਾ ਨਾ ਕਰ ਪਾਏ ਬੁੱਧੀ ਉਹਨੂੰ ਦੁਵਿਧਾ ਕਹਿੰਦੇ ਗੁਰਦੁਆਰੇ ਜਾਵਾਂ ਜਾਂ ਨਾ ਜਾਵਾਂ ਇਹਨੂੰ ਕਹਿੰਦੇ ਦੁਵਿਧਾ ਦੁਵਿਧਾ ਗੌਰੀ ਮਨ ਬੌਰਾਇਆ ਝੂਠੇ ਲਾਲਚ ਜਨਮ ਗਵਾਇਆ ਦੁਵਿਧਾ ਦੇ ਵਿੱਚ ਇਹ ਸਾਰਾ ਜਾ ਰਿਹਾ ਜਿਸ ਨਰਕੀ ਦੁਵਿਧਾ ਨਾ ਜਾਏ ਜਿਹਦੀ ਦੁਵਿਧਾ ਨਾ ਜਾਵੇ ਨਾ ਧਰਮ ਰਾਏ ਕਿਸ ਦੇਸ਼ ਸਜਾਏ ਧਰਮ ਰਾਜ ਨੂੰ ਸਜ਼ਾ ਦਿੰਦਾ ਤੇ ਇਉਂ ਸਾਧ ਸੰਗਤ ਮਹਾਂਪੁਰਸ਼ ਫਤਿਹਗੜ੍ਹ ਸਾਹਿਬ ਨੂੰ ਆ ਰਹੇ ਮੈਂ ਗੱਡੀ ਚਲਾ ਰਿਹਾ ਕੋਲ ਬੈਠੇ ਨਾ ਤੇ ਮੈਂ ਇਸ ਕਰਕੇ ਵੀ ਉਹ ਮਹਾਂਪੁਰਸ਼ਾਂ ਦੀ ਚਲੋ ਜਿੰਨੀ ਕੁ ਸੇਵਾ ਹੋਵੇ ਜਾਂਦਿਆਂ ਜਾਂਦਿਆਂ ਰਸਤੇ ਦੇ ਵਿੱਚ ਪਤਾ ਨਹੀਂ ਕਿੱਥੋਂ ਵਿਚਾਰ ਚੱਲੀ ਉਹ ਤਾਂ ਮੈਂ ਭੁੱਲ ਗਿਆ ਜਿਹੜੀ ਉਨੀ ਕੁ ਗੱਲ ਮੇਰੇ ਯਾਦ ਰਹਿ ਗਈ ਮੇਰੇ ਤੋਂ ਆਹ ਪੰਕਤੀ ਬੋਲ ਹੋ ਗਈ ਵੈਸੇ ਮੈਂ ਸੰਗਤਾਂ ਦੇ ਸਾਹਮਣੇ ਮਹਾਂਪੁਰਸ਼ਾਂ ਦੇ ਆਪਣੇ ਦੇ ਘੱਟ ਹੀ ਬੋਲਦਾ ਜਾਂ ਪਰ ਉਹ ਬੁਲਾ ਲੈਂਦੇ ਉਹਨਾਂ ਨੂੰ ਤਰੀਕਾ ਸੀ ਇਹ ਵਿਚਾਰ ਨੂੰ ਵਧਾਉਣ ਵਾਸਤੇ ਮੈਂ ਕਿਹਾ ਜਿਸ ਨਾਲ ਕੀ ਦੁਬਧਾ ਨਾ ਜਾਏ ਧਰਮ ਰਾਜ ਤੇ ਦੇ ਸਜਾਏ ਮਹਾਂਪੁਰਸ਼ ਕਹਿੰਦੇ ਐਸੀ ਕੀਤਾ ਸੀ ਧਰਮ ਰਾਜ ਦੀ ਮੈਂ ਕਿਹਾ ਜੀ ਇਹ ਕੀ ਗੱਲ ਕਹਿੰਦੇ ਧਰਮ ਰਾਜ ਤਾਂ ਖੁਦ ਦੁਬਧਾ ਦੇ ਵਿੱਚ ਹੈ ਕਹਿੰਦੇ ਸਾਨੂੰ ਸਜ਼ਾ ਕਿੱਥੋਂ ਦੇਊਗਾ ਉਹ ਮੈਂ ਸੋਚਿਆ ਵੀ ਗੱਲ ਮਹਾਂਪੁਰਸ਼ਾਂ ਨੇ ਕਿੱਧਰੋਂ ਕਰ ਦਿੱਤੀ ਇਹ ਵੀ ਹੁਣ ਗਿਆਨ ਦੇ ਵਿੱਚ ਕੋਈ ਮੁਕਾਬਲਾ ਘੜੇ ਵੱਟੇ ਦਾ ਕਾਹਦਾ ਭਾਈ ਬਹਿ ਰਿਹਾ ਜੇ ਘੜੇ ਦੇ ਉੱਤੇ ਵੱਟਾ ਮਾਰੋ ਤਾਂ ਵੀ ਫੁੱਟ ਗਿਆ ਜੇ ਵੱਟੇ ਦੇ ਉੱਤੇ ਘੜਾ ਮਾਰ ਦੋ ਘੜਾ ਤਾਂ ਵੀ ਗਿਆ ਵੀ ਮੇਰੀ ਤਾਂ ਹਾਰ ਹੀ ਹਾਰ ਹੈ ਮੈਂ ਤਾਂ ਵਿਦਿਆਰਥੀ ਹਾਂ ਇਹਨਾਂ ਦਾ ਉਹ ਕੁਦਰਤੀ ਗੱਡੀ ਇਸ ਤਾਂ ਮੇਰਾ ਧਿਆਨ ਗੱਡੀ ਚਲਾਉਣ 'ਚ ਮੈਨੂੰ ਇੱਕ ਗੱਲ ਫੁੱਟ ਗਈ ਮੈਂ ਕਿਹਾ ਜੀ ਗੱਲ ਸੁਣੋ ਵੀ ਮੇਰੀ ਗੱਲ 'ਚ ਬੋਲਿਓ ਨਾ ਜਦੋਂ ਐਂਡ 'ਤੇ ਜਾਊਗੀ ਗੱਲ ਫਿਰ ਉਦੋਂ ਗੱਲ ਕਰਿਓ ਕਹਿੰਦੇ ਹਾਂ ਮੈਂ ਕਿਹਾ ਜੀ ਸਾਡੇ ਪਿੰਡ ਬਹੁਤ ਦੇਰ ਦੀ ਗੱਲ ਹੈ ਮੈਂ ਛੋਟਾ ਜਿਹਾ ਹੁੰਦਾ ਸੀ ਇੱਕ ਵਾਰੀ ਪੁਲਿਸ ਦਾ ਛਾਪਾ ਪੈ ਗਿਆ ਸੰਤ ਹਾਂ ਹਾਂ ਕਰੀ ਗਏ ਵੀ ਖਬਰ ਹੈ ਕੀ ਗੱਲ ਕਿੱਧਰ ਨੂੰ ਘੁਮਾਤੀ ਗੱਲ ਇਹਨੇ ਮੈਂ ਕਿਹਾ ਜੀ ਪੁਲਿਸ ਦਾ ਛਾਪਾ ਪੈ ਗਿਆ ਇੱਕ ਪੁਲਿਸ ਦਾ ਟਾਊਟ ਸੀ ਉਹਨੇ ਵੀ ਇਹਦੇ ਕੁਮਾਰ ਦੇ ਸ਼ਰਾਬ ਦਾ ਤੌੜਾ ਪਾਇਆ ਹੋਇਆ ਵੀ ਫਲਾਣੇ ਕੀਲੇ ਦੇ ਖਾਲ ਦੇ ਇੰਨੇ ਕਰਮਾਂ ਤੇ ਐਸ ਥਾਂ ਤੇ ਗਏ ਪੁਲਿਸ ਵਾਲੇ ਉਸੇ ਤਰ੍ਹਾਂ ਆ ਕੇ ਛਾਪਾ ਮਾਰਿਆ ਉੱਥੋਂ ਲੱਭ ਗਈ ਸ਼ਰਾਬ ਸ਼ਰਾਬ ਲੱਭੀ ਤੋਂ ਪਿੰਡ ਦੇ ਸਾਹਮਣੇ ਝਾ ਕੇ ਉਹਨੂੰ ਐਨ ਚੰਗੀ ਤਰ੍ਹਾਂ ਵੱਢਿਆ ਕੁੱਟਿਆ ਕੁੱਟਣ ਤੋਂ ਬਾਅਦ ਉਹਦੇ ਸਿਰ 'ਤੇ ਤੌੜਾ ਧਰ ਕੇ ਥਾਣੇ ਨੂੰ ਲੈ ਗਏ ਮੈਂ ਕਿਹਾ ਥਾਣੇ ਜਾ ਕੇ ਫਿਰ ਕਟਾਈ ਕੀਤੀ ਸੰਤ ਕਹਿੰਦੇ ਆਓ ਫਿਰ ਜਿਹੜਾ ਇਹ ਜਿਹਾ ਕੰਮ ਕਰੂਗਾ ਕਟਾਈ ਹੋਊਗੀ ਉਹਨਾਂ ਦੀ ਮੈਂ ਕਿਹਾ ਜੀ ਤੁਸੀਂ ਵਿਚਾਰੇ ਨਾ ਹੁਣ ਬੋਲੋ ਬਈ ਕੰਮ ਸਿਰੇ 'ਤੇ ਜਾਣ ਵਾਲਾ ਮੈਂ ਕਿਹਾ ਕਟਾਈ ਪਤਾ ਕਿਹਨਾਂ ਨੇ ਕੀਤੀ? ਕਹਿੰਦੇ ਪੁਲਿਸ ਵਾਲਿਆਂ ਨੇ। ਮੈਂ ਕਿਹਾ ਜੀ ਉਹਨਾਂ ਪੁਲਿਸ ਵਾਲਿਆਂ ਨੇ ਜਿਹਨਾਂ ਦਾ ਥਾਣੇਦਾਰ ਵੀ ਸ਼ਰਾਬ ਪੀ ਕੇ ਕੁੱਟਦਾ ਸੀ, ਨਾਲੇ ਸਿਪਾਹੀ ਸਾਰਿਆਂ ਦੀ ਸ਼ਰਾਬ ਪੀਤੀ ਹੋਈ ਸੀ, ਸ਼ਰਾਬ ਪੀਤੀ ਹੋਈ ਤੇ ਕੁੱਟਦੇ ਨੂੰ ਉਹਨੂੰ ਵੀ ਤੂੰ ਸ਼ਰਾਬ ਕਿਉਂ ਪਾਈ ਹੋਈ ਹੈ, ਮਾੜਾ ਕੰਮ ਹੈ। ਮੈਂ ਕਿਹਾ ਧਰਮਰਾਜ ਆਪ ਦੁਬਦਾ ਚਾਹ ਪਰ ਸਾਡੀ ਧੋੜੀ ਜ਼ਰੂਰ ਲਾਊਗਾ। ਤੁਸੀਂ ਕਹਿੰਦੇ ਹੋ ਵੀ ਉਹ ਦੁਬਦਾ ਚਾਹ ਸਾਨੂੰ ਕੋਈ ਸੰਤ ਹੱਥ ਪਏ, ਮੈਨੂੰ ਕਹਿੰਦੇ ਹਰੀ ਸਿੰਘ ਵੀ ਆਹ ਗੱਲ ਬੜੀ ਤੂੰ ਘੁਮਾ ਕੇ ਲੈਂਦੀ। ਕਹਿੰਦੇ ਵੀ ਇੱਕ ਗੱਲ ਹੈ, ਕਹਿੰਦੇ ਹੁਣ ਮੈਂ ਜਿੱਦ ਨਹੀਂ ਕਰਦਾ ਇਸ ਗੱਲ ਦੀ, ਤੇਰਾ ਪੁੱਤਰ ਇੰਨਾ ਸਹੀ ਹੈ ਵੀ ਮੈਂ ਇਹਨੂੰ ਮੰਨਦਾ ਵੀ ਠੀਕ ਹੈ ਗੱਲ, ਪੁੱਤਰ ਸਹੀ ਹੈ। ਕਹਿੰਦੇ ਜਦੋਂ ਇਹੋ ਜਿਹੇ ਉੱਤਰ ਉੱਤਰਨ ਲੱਗ ਜਾਣ ਕਹਿੰਦੇ ਅਨੁਭਵ ਵਿੱਚ, ਕਹਿੰਦੇ ਭਾਈ ਕਥਾ ਕਿਤੇ ਇਕੱਲੇ ਪੜ੍ਹਾਉਣ ਵਾਲਿਆਂ ਦੇ ਸਿਰ 'ਤੇ ਨਹੀਂ ਹੁੰਦੀ, ਕਹਿੰਦੇ ਕੁਛ ਆਪਣਾ ਦਿਮਾਗ ਵੀ ਕਰਨਾ ਚਾਹੀਦਾ ਕੰਮ। ਜੇ ਨਿਗਾਹ ਆਪਣੀ ਥੋੜ੍ਹੀ ਬਹੁਤ ਹੋਵੇ ਤਾਂ ਐਨਕ ਹੋਰ ਨਿਗਾਹ ਤਿੱਖੀ ਕਰ ਦੂਗੀ, ਜੇ ਹੋਊਗੀ ਅੰਨਾ ਉੱਥੇ ਐਨਕ ਲਾ ਕੇ ਕੀ ਕਰੋਗੇ, ਫਿਰ ਦਿਖ ਜੂਗਾ ਉਹਨੂੰ ਕਿਤੇ। ਮਹਾਂਪੁਰਸ਼ਾਂ ਨੇ ਐਂ ਫਿਰ ਸਾਸ ਜੀ ਵਚਨ ਕੀਤਾ। ਸੋ ਦੁਬਧਾ ਜਿਹੜੀ ਹੈ ਦੋ ਵਿਧਾਂ ਦੇ ਵਿੱਚ ਹੀ ਸੰਸਾਰ ਹੁਣ ਕੀ ਹੈ, ਦੁਬਧਾ ਦੇ ਵਿੱਚ ਜਾ ਰਿਹਾ ਸਾਡਾ ਜਨਮ। ਨਾਮ ਜਪ ਲਾਂਗੇ ਕੋਈ ਵੀ ਜੀ, ਅਜੇ ਕੰਮ ਕਰਨੇ ਹੈ, ਅਜੇ ਜਵਾਨ ਉਮਰ ਹੈ, ਬੁਢਾਪੇ ਜਪ ਲਾਂਗੇ, ਹੌਲੀ ਹੌਲੀ ਬੁਢਾਪਾ ਆ ਜਾਣਾ। ਹੁਣ ਬਜ਼ੁਰਗਾਂ ਨੂੰ ਦੇਖ ਲਓ ਵੀ ਕਿੰਨਾ ਕੁ ਜਪਦੇ ਹੈ, ਤੇ ਜਿਸ ਵੇਲੇ ਬੁਢਾਪਾ ਆ ਗਿਆ ਉਦੋਂ ਹੱਡ ਸਿੱਧੇ ਨਹੀਂ ਹੁੰਦੇ। ਬਚਪਨ ਦੇ ਵਿੱਚ ਕਹਿੰਦੇ ਜੀ ਅਜੇ ਨਿਆਣਾ ਹੈ, ਇਹਨੂੰ ਕੀ ਹੈ ਜੀ ਵੱਡਾ ਹੋ ਕੇ ਨਾਮ ਜਪ ਲੂਗਾ। ਉਹ ਧਰੂਮ ਪ੍ਰਹਲਾਦ ਦੀ ਮਾਂ ਨੇ ਨਾ ਕਹਿ ਦਿੱਤਾ ਵੀ ਵੱਡਾ ਹੋ ਕੇ ਜਪ ਲੂ, ਨਾਮ ਜਪੋ ਜੀ ਐਸੇ ਐਸੇ ਧਰੂਮ ਪ੍ਰਹਲਾਦ ਜਪਿਓ ਹਰ ਜੈਸੇ। ਨਾਮ ਜਪਣ ਦਾ ਨਾਮ ਜਪਣ ਕੀ ਸਗਲੀ ਵੇਲਾ, ਚਾਹੇ ਜਵਾਨੀ ਹੈ ਚਾਹੇ ਬਚਪਨ ਹੈ ਚਾਹੇ ਬੁਢਾਪਾ ਹੈ, ਸਾਹ ਸਾਹ ਸਿਮਰੋ ਗੋਬਿੰਦ, ਕੋਈ ਸਵਾਸ ਵਿਅਰਥ ਨਾ ਜਾ। ਦੁਬਧਾ ਦੇ ਵਿੱਚ ਸਾਹ ਸੁਣੀ ਸਭ ਕੁਛ ਜਾ ਰਿਹਾ ਹੈ, ਇਸ ਕਰਕੇ ਮਹਾਰਾਜ ਕਹਿੰਦੇ ਨੇ ਤਾਂ ਕੋ ਜਾਣ ਦੁਬਧਾ ਜਾਏ, ਜਦੋਂ ਦੁਬਧਾ ਜਾਏਗੀ ਤਾਂ ਕੋ ਜਾਣੇ, ਉਹ ਕੋਈ ਪਰਮੇਸ਼ਵਰ ਨੂੰ ਜਾਣ ਸਕੂਗਾ ਜੀ ਜੋ ਦੁਬਧਾ ਮਿਟ ਜਾਏ, ਅਥਵਾ ਤਾਂ ਕੋ ਜਾਣੇ ਤਾਂ ਕੋਈ ਉਹਨੂੰ ਜਾਣ ਸਕੂਗਾ ਦੁਬਧਾ ਜਾਏ ਜੇ ਦੁਬਧਾ ਮਿਟ ਜਾਊ। ਸੋ ਇਸ ਕਰਕੇ ਕਹਿੰਦੇ ਹਨ ਜੀ ਦੇ ਕਹਿੰਦੇ ਨੇ
ਆਪ ਸਰਾਪ ਕਸਵੱਟੀ ਲਾਏ,
ਇਹ ਪਰਮੇਸ਼ਰ ਆਪ ਹੀ ਕੈਸਾ ਸਰੂਪ ਧਾਰਨ ਕਰਦਾ ਹੈ, ਸਰਾਪ ਰੂਪ ਵੀ ਆਪ ਹੀ ਹੈ। ਗੁਰੂ ਸਰੂਪ ਗੁਰੂ ਸਾਹਿਬ ਸਿੰਘ ਜਿਹੜਾ ਸਰਾਪ ਦੀ ਨਿਆਈ ਹੈ, ਸਰਾਪ ਸੋਨੇ ਦਾ ਕੰਮ ਕਰਦੇ ਹੁੰਦੇ ਹੈ ਉਹਨੂੰ ਸਰਾਪ ਕਹਿੰਦੇ ਹੈ। ਕਹਿੰਦੇ ਗੁਰੂ ਆਪ ਹੀ ਸਰਾਪ ਰੂਪ ਹੋ ਕੇ ਸੋਨਾ ਰੂਪ ਜਗਿਆਸੂ ਨੂੰ ਉਹਦੇ 'ਚ ਜਿਹੜੀ ਮੈਲ ਹੈ ਨਾ ਖੋਟ ਪਈ ਹੋਈ ਉਹਨੂੰ ਕਸੌਟੀ ਲਾਉਂਦਾ ਹੈ। ਕਸੌਟੀ ਇੱਕ ਕਾਲਾ ਜਿਹਾ ਪੱਥਰ ਹੁੰਦਾ ਹੈ, ਉਹਦੇ 'ਤੇ ਘਸਾ ਕੇ ਦੇਖਦੇ ਆ ਵੀ ਇਹਦੇ 'ਚ ਕਿੰਨੀ ਖੋਟ ਹੈ। ਕੂਟਣ ਅਤੇ ਕੱਟਣ ਤਾਪਣ ਘਸਣ ਇਹ ਚਾਰ ਕਸੌਟੀਆਂ ਬਣੀਆਂ ਸੋਨੇ, ਸਰਵਨ ਪ੍ਰੀਖਿਆ ਚਾਰ, ਸੋਨੇ ਦੀਆਂ ਚਾਰ ਪ੍ਰੀਖਿਆ ਨੇ, ਘਸਾ ਕੇ ਦੇਖਣਾ, ਕੱਟ ਕੇ ਦੇਖਣਾ, ਤਪਾ ਕੇ ਦੇਖਣਾ, ਅਤੇ ਇਹਨੂੰ ਸਾਸੀ ਕੁੱਟ ਕੇ ਦੇਖਣਾ। ਕੂਟਣ ਕੱਟਣ ਘਸਣ ਤਪਣ ਇਹ ਚਾਰ ਕਸੌਟੀਆਂ ਹਨ, ਉਹਨੂੰ ਕਸੌਟੀ ਕਹਿੰਦੇ ਨੇ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਈ, ਜਗਿਆਸੂ ਜਿਹੜਾ ਝੂਠਾ ਕਾਹਨੂੰ ਟਿਕਦਾ ਫਿਰ ਸਤਿਗੁਰਾਂ ਦੀ ਕਸੌਟੀ ਤੇ। ਭਾਈ ਆਪ ਹੀ ਸਰਾਪ ਰੂਪ ਕੇ ਜਗਿਆਸੂ ਰੂਪ ਸੋਨੇ ਨੂੰ ਉਹਨੂੰ ਸਾਧ ਸਿੰਘ ਜੀ ਤਾਰਨਾ ਰੂਪ ਕਸੌਟੀ ਤੇ ਲਾ ਦਿੰਦੇ ਆ, ਤੇ ਜਿਸ ਵੇਲੇ ਕਸੌਟੀ ਤੇ ਲਾਉਂਦੇ ਹਨ ਆਪੇ ਪਰਖੇ
ਆਪ ਚਲਾਏ,
ਫਿਰ ਆਪ ਹੀ ਪਰਖਦੇ ਆ ਵੀ ਹੁਣ ਮਲ ਦੋਸ਼ ਦੀ ਨਿਵਿਰਤੀ ਹੋਗੀ, ਹੁਣ ਵਿਖੇਪ ਦੋਸ਼ ਦੀ ਨਿਵਿਰਤੀ ਹੋਗੀ, ਹੁਣ ਅਵਰਣ ਦੋਸ਼ ਦੀ ਨਿਵਿਰਤੀ ਹੋ ਗਈ।